ਗੁਰੂ ਨਾਨਕ ਧਾਰ ਕੇ ਮੂਰਤ ਹਾ ਦਾ ਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰੇ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗਿਆਇਓ
ਸਤਨਾਮ ਵਾਹਿਗੁਰੂ ਸਾਹਿਬ ਜੀਓ ਤਬ ਹੀ ਨਦਰ ਪਰਮੇਸ਼ਵਰ ਹੋਏ ਮਹਿਲ ਹਜ਼ੂਰ ਬੁਲਾਈਐ ਸੋਏ ਤਬ ਹੀ ਨਦਰ ਪਰਮੇਸ਼ਵਰ ਹੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸ਼ੇਖ ਇਬਰਾਹਿਮ ਬ੍ਰਹਮ ਜੋ ਬਾਬਾ ਫਰੀਦ ਦੀ ਗੱਦੀ ਦਾ 11ਵੀਂ ਥਾਂ ਵਾਰਸ ਹੈ ਉਹਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵਿਚਾਰ ਪੂਰਵਕ ਚਰਚਾ ਗੋਸ਼ ਚੱਲ ਰਹੀ ਹੈ। ਉਹਨੇ ਸਵਾਲ ਕੀਤੇ, ਗੁਰੂ ਨਾਨਕ ਸਾਹਿਬ ਨੇ ਉਸਦੇ ਉੱਤਰ ਦਿੱਤੇ ਨੇ। ਅਖੀਰ 'ਤੇ ਕਹਿੰਦਾ, ਮਹਾਰਾਜ ਤੁਸੀਂ ਸਾਰਾ ਝਗੜਾ ਨਿਬੇੜ ਕੇ ਅਤੇ ਫਿਰ ਇਹਨੂੰ ਵਿੱਚ ਹੀ ਰਲਾ ਦਿੱਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਤੇਰੇ 'ਤੇ ਖਿਆਲ ਕੀ ਨੇ? ਕਹਿੰਦਾ, ਮਹਾਰਾਜ ਇਹ ਦੱਸੋ ਕਿ ਸੇਵਾ 'ਤੇ ਪਰਮੇਸ਼ਰ ਦੀ ਨਿਗਾਹ ਹੁੰਦੀ ਹੈ ਅਤੇ ਜਾਂ ਵਾਹਿਗੁਰੂ ਦੀ ਨਜ਼ਰ 'ਤੇ ਸੇਵਾ ਹੁੰਦੀ ਹੈ? ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸਦਾ ਜਵਾਬ ਦਿੱਤਾ। ਮਹਾਰਾਜ ਕਹਿੰਦੇ, ਜਿਹੜਾ ਕੰਧ ਦੀ ਸੇਵਾ ਕਰਦਾ ਉਹਦਾ ਹੀ ਪਤੀ ਵਾਹਿਗੁਰੂ ਹੋ ਜਾਂਦਾ। ਹੰਕਾਰ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਕਿਤਨੇ ਵੀ ਜੀਵ ਰੂਪੀ ਇਸਤਰੀ ਸੁੰਦਰ ਹੋਵੇ, ਕਿੰਨੇ ਵੀ ਉਸਦੇ ਅੰਦਰ ਗੁਣ ਹੋਣ, ਤੇ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਇਸਦੇ ਸਵਾਲ ਦਾ ਖੁਲਾਸਾ ਕਰ ਰਹੇ ਨੇ, ਜਵਾਬ ਦੇ ਰਹੇ ਨੇ। ਅੱਗੇ ਆਪ ਕਥਾ ਸਰਵਣ ਕਰੋ।
ਤਬ ਹੀ ਨਦਰ ਪਰਮੇਸ਼ਵਰ ਹੋਏ।
ਮਹਾਰਾਜ ਕਹਿੰਦੇ, ਤਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੀ ਨਿਗਾਹ ਹੁੰਦੀ ਹੈ।
ਮੈਲ ਹਜ਼ੂਰ ਬੁਲਾਈਏ ਸੋਏ
ਤੇ ਫਿਰ ਉਸ ਨੂੰ ਤੇ ਹਜ਼ੂਰ ਆਪਣੇ ਸਾਹਮਣੇ ਮਹੱਲ ਦੇ ਅੰਦਰ, ਇਸ ਲਈ ਵਾਹਿਗੁਰੂ ਪਰਮੇਸ਼ਵਰ ਆਪਣੇ ਸੱਚਖੰਡ ਮਹੱਲ ਦੇ ਨੇੜੇ ਸਾਹਮਣੇ ਬੁਲਾ ਲੈਂਦਾ ਹੈ।
ਸਰਬ ਕਰੇ ਜੋ ਸੇਵਾ ਨਾਹੀ,
ਜਿਹੜਾ ਇਸ ਤਰ੍ਹਾਂ ਹੰਕਾਰ ਕਰਦਾ ਆਪਣੇ ਗੁਣਾਂ ਦਾ ਤੇ ਸੇਵਾ ਭਗਤੀ ਨਹੀਂ ਕਰਦਾ ਵਾਹਿਗੁਰੂ ਪਤੇ ਦੇ,
ਸੁੰਦਰ ਬਹੁਤ ਸਰੂਪ ਤਨ ਆਹੇ,
ਭਾਵੇਂ ਉਸਦੇ ਸਰੀਰ ਦਾ ਜਿਹੜਾ ਸਰੂਪ ਹੈ ਬਹੁਤ ਹੀ ਸੁੰਦਰ ਹੋਵੇ,
ਜੇ ਸਮੀਪ ਕੰਤ ਨਹੀਂ ਆਵਹਿ।
ਸਤਿਗੁਰੂ ਮਹਾਰਾਜ ਜੀ ਕਹਿੰਦੇ, ਉਹਦੇ ਪਾਸ ਤੇ ਵਾਹਿਗੁਰੂ ਪਰਮੇਸ਼ਰ ਪਤੀ ਨਹੀਂ ਆਉਂਦਾ ਹੈ।
ਸਰਬ ਜੁਗਤ ਨੈ ਤੇ ਕੋ ਭਾਵ ਹੈ,
ਹੰਕਾਰ ਦੇ ਸਹਿਤ ਜਿਹੜਾ ਸਾਧ ਸੰਜੀ ਜਗਿਆਸੂ ਹੈ ਤੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਚੰਗਾ ਨਹੀਂ ਲੱਗਦਾ।
ਛੁੱਟਣ ਮਹਿਲਾ ਹੋਵੇ ਸੋ ਦਹਰਾ ਦੁਹਾਗਣਾ,
ਮਹਾਰਾਜ ਕਹਿੰਦੇ ਉਹ ਛੁੱਟੜ ਇਸਤਰੀ ਹੈ ਤੇ ਉਸੇ ਨੂੰ ਦੁਹਾਗਣ ਕਹਿੰਦੇ ਨੇ, ਤੇ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਪਤੀ ਨੇ ਛੱਡ ਦਿੱਤਾ ਹੈ।
ਹੰਕਾਰ ਸਦੀਵ ਸੁਹਾਗਣਾ,
ਤੇ ਜੋ ਹੰਕਾਰ ਤੋਂ ਰਹਿਤ ਹੈ ਹਮੇਸ਼ਾ ਵਾਸਤੇ ਤੇ ਉਹ ਸੁਹਾਗਣ ਹੈ।
ਦੂਹਰਾ ਸੇਵਾ ਤੇ ਸਾਹਿਬ ਬਸੀ,
ਮਹਾਰਾਜ ਕਹਿੰਦੇ ਵਾਹਿਗੁਰੂ ਦੀ ਭਗਤੀ ਸੇਵਾ ਕਰਕੇ ਉਹ ਮਾਲਕ ਵਸ ਵਿੱਚ ਆਉਂਦਾ ਹੈ।
ਦੇਖੇ ਕਰਨਾ ਡੇਠਾ,
ਆਪਣੀ ਕਿਰਪਾ ਦੀ ਨਿਗਾਹ ਦੇ ਨਾਲ ਵੇਖਦਾ ਹੈ।
ਸੁਖ ਸੁਹਾਗ ਮਾਣੇ ਸਦਾ,
ਤੇ ਉਹ ਜਗਿਆਸੂ ਜਿਹੜਾ ਭਗਤ ਹੈ ਤੇ ਸੁਖ ਦੇ ਸਮੇਤ ਵਾਹਿਗੁਰੂ ਪਰਮੇਸ਼ਰ ਦੇ ਸੁਹਾਗ ਆਨੰਦ ਤੇ ਤਾਂ ਮਾਣਦਾ ਹੈ।
ਮਿਲ ਤੇ ਆਪਣੇ ਏਠਾ,
ਤੇ ਆਪਣੇ ਏਠ ਪਿਆਰੇ ਵਾਹਿਗੁਰੂ ਦੇ ਨਾਲ ਉਹ ਮਿਲ ਜਾਂਦਾ ਹੈ।
ਜਪੀ ਸੁਣੇ ਬਚਨ ਸ੍ਰੀ ਗੁਰ ਕੇ ਜਵਹੇ,
ਸਾਂਝੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨੇ ਸ਼ੇਖ ਬ੍ਰਹਮ ਨੇ ਸੁਣੇ,
ਕਰ ਦੁਆ ਬਾਂਹ ਪਦ ਪਰ ਲਾਏ ਤਵਹੇ,
ਦੋਵੇਂ ਹੱਥ ਜਿਹੜੇ ਸੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਲਾਉਣਾ ਕੀਤੇ,
ਸਿਰ ਮਸਤਕ ਮੁਖ ਪਰ
ਫੇਰੇ, ਫੇਰ ਆਪਣੇ ਸਿਰ ਦੇ ਉੱਤੇ ਮੱਥੇ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਕੇ ਆਪਣੇ ਹੱਥਾਂ ਨੂੰ ਫੇਰਿਆ,
ਧੰਨ ਭਾਗ ਆਪਣੇ ਬੜਹੇਰੇ,
ਆਪਣੇ ਭਾਗਾਂ ਦੇ ਤਾਂ ਧੰਤਾ ਦੇ ਜੋਗ ਵੇਖਣਾ ਕੀਤਾ,
ਖੁਦ ਸਦਾਏ ਨਾ ਸੰਸਾ ਹੋ ਕੋਈ।
ਕਹਿੰਦੇ ਹੁਣ ਤਾਂ ਖੁਦਾ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਤੇ ਕੋਈ ਇਹਦੇ ਸੰਸਾ ਨਹੀਂ।
ਬੋਲਿਓ ਬਹੁਤ ਖਤਾ ਮੁਰ ਹੋਏ।
ਫੇਰ ਸਾਧ ਸੰਗ ਜੀ ਬੋਲਿਆ, ਸ਼ੇਖ ਬ੍ਰਹਮ ਮੇਰੇ ਪਾਸੋਂ ਬਹੁਤ ਹੀ ਖਤਾ ਗਲਤੀ ਹੋ ਗਈ ਹੈ,
ਬਖਸ਼ੋ ਅਬ ਕਰਨਾ ਕਰ ਸੋ,
ਮੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਤੇ ਆਪ ਬਖਸ਼ ਦਿਓ
ਤੇ ਉੱਪਰ ਅਪਰਨਾ ਕੋ।
ਆਪ ਜੀ ਦੇ ਉੱਤੇ ਸੱਚੇ ਪਾਤਸ਼ਾਹ ਹੋਰ ਕੋਈ ਵੀ ਨਹੀਂ ਹੈ।
ਸਨਮੁਖ ਉਚਰੇ ਬਚਨ ਕਨੇਰੇ।
ਜਿਸ ਵੇਲੇ ਸਾਧ ਸੰਗ ਜੀ ਸਾਹਮਣੇ ਬਚਨ ਗੁਰੂ ਨਾਨਕ ਸਾਹਿਬ ਦੇ ਬਹੁਤ ਹੀ ਉਚਾਰਨ ਕੀਤੇ,
ਅਬ ਜਾਨੋ ਸਮਨ ਚੇਰੇ,
ਹੁਣ ਸੱਚੇ ਪਾਤਸ਼ਾਹ ਮੈਨੂੰ ਆਪਣਾ ਚੇਰੇ ਸੇਵਕ ਸਾਂਝਣਾ ਕਰੋ।
ਸ਼ੇਖ ਨਿਕਟ ਤੇ ਸੁਣ ਕਰ ਬਾਣੀ।
ਸ਼ੇਖ ਬ੍ਰਹਮ ਦੇ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਐਸੇ ਬੋਲ ਸੁਣ ਕੇ
ਇੱਕ ਸਲੋਕ ਉਚਰਿਓ ਗੁਣ ਖਾਨੀ।
ਇੱਕ ਸਾਧ ਸੰਗ ਜੀ ਸਲੋਕ ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ।
ਸਲੋਕ ਮਹੱਲਾ ਪਹਿਲਾ, ਰੂਪੇ ਕਾਮੇ ਦੋਸਤੇ।
ਮਹਾਰਾਜ ਕਹਿੰਦੇ ਰੂਪ ਦੀ ਤੇ ਕਾਮ ਦੀ ਬੜੀ ਭਾਰੀ ਦੋਸਤੀ ਪ੍ਰੀਤੀ ਹੈ।
ਭੁੱਖੇ ਸਾਦੇ ਗੰਢ
ਤੇ ਭੁੱਖ ਦੀ ਸਾਧ ਸੰਗ ਜੀ ਸਵਾਦ ਦੇ ਨਾਲ ਗੰਢ ਪ੍ਰੀਤੀ ਹੈ।
ਲੱਭੇ ਮਾਲੇ ਘੁਲ ਮਿਲਾ ਮਿਚਲਾ
ਤੇ ਲੱਭੀ ਬੰਦੇ ਦੀ ਮਾਲ ਦੇ ਨਾਲ ਸਾਧ ਸੰਗ ਜੀ ਪ੍ਰੀਤੀ ਹੈ। ਚੰਗਾ ਮਾਲ ਤਾਂ ਉਸ ਨੂੰ ਮਿਲ ਜਾਵੇ ਤੇ ਉਹ ਪ੍ਰਸੰਨ ਹੁੰਦਾ ਹੈ ਤੇ ਇਸ ਲਈ ਤੇ ਤਦਾਕਾਰ ਹੋ ਜਾਂਦਾ ਹੈ।
ਉੱਗੇ ਸੌੜ ਪਲਾਂਗਾ
ਤੇ ਇਸ ਵਾਸਤੇ ਜਿਹੜਾ ਊਂਘ ਦਾ ਬੰਦਾ ਹੈ ਬਹੁਤੀ ਨੀਂਦ ਆਈ ਹੋਈ ਉਸਦੇ ਵਾਸਤੇ ਭਾਵੇਂ ਛੋਟਾ ਹੀ ਪਲੰਗ ਹੋਵੇ, ਮੰਜੀ ਹੋਵੇ, ਭੀੜਾ ਹੀ ਪਲੰਗ ਹੋਵੇ ਤੇ ਉਹਦੀ ਸਾਧ ਸੰਗਤ ਪ੍ਰੀਤੀ ਵੱਧਦੀ ਹੈ, ਉੱਥੇ ਹੀ ਉਹ ਸੌ ਜਾਂਦਾ ਹੈ।
ਭੌਕੇ ਕੋਪਾ ਖੁਆਰ ਹੋਏ
ਜਾਂ ਇਸ ਦੀ ਵਿਚਾਰ ਇਸ ਢੰਗ ਦੇ ਨਾਲ ਹੈ, ਰੂਪੇ ਕੰਮ ਦੋਸਤੀ, ਰੂਪ ਦੀ ਤੇ ਕਾਮ ਦੀ ਦੋਸਤੀ ਹੈ। ਜੇ ਕਰਕੇ ਕਾਮ ਨੂੰ ਸਾਧ ਸੰਗਤ ਜੀ ਰੂਪ ਮਿਲ ਜਾਵੇ ਤਾਂ ਮਹਾਰਾਜ ਕਹਿੰਦੇ ਫਿਰ ਕੀ ਕਰਦਾ ਹੈ, ਘੁਲ ਮਿਲ ਮਿਲ ਕੇ ਘੁਲਦਾ ਹੈ ਤੇ ਇਸ ਵਾਸਤੇ ਤੇ ਮਿੱਚਲ ਤਦਾਕਾਰ ਉਹਦੇ ਵਿੱਚ ਹੋ ਜਾਂਦਾ ਹੈ ਤੇ ਭੁੱਖ ਦੀ ਤੇ ਸਵਾਦ ਦੀ ਸਾਧ ਸੰਗਤ ਜੀ ਗੰਢ ਪ੍ਰੀਤੀ ਹੈ ਤੇ ਜੇ ਕਰਕੇ ਮਿਲ ਜਾਵੇ ਤੇ ਫਿਰ ਉਹਦੇ ਵਿੱਚ ਮਿੱਚਲ ਤਦਾਕਾਰ ਹੋ ਜਾਂਦਾ ਹੈ ਤੇ ਭੌਂਕਾ ਕੋ ਖੁਆਰ ਹੋਏ। ਜੇ ਕਰਕੇ ਕਾਮੇ ਨੂੰ ਰੂਪ ਨਾ ਮਿਲੇ ਤਾਂ ਫਿਰ ਭੌਂਕਦਾ ਹੈ ਉਹਦੇ ਵਾਸਤੇ ਤੇ ਜੇ ਕਰਕੇ ਭੁੱਖੇ ਨੂੰ ਸਵਾਦੀ ਭੋਜਨ ਨਾ ਪ੍ਰਾਪਤ ਹੋਵੇ ਤਾਂ ਫਿਰ ਇਹ ਕੋਪ ਗੁੱਸੇ ਵਿੱਚ ਆ ਜਾਂਦਾ ਹੈ। ਜੇ ਕਰਕੇ ਲੱਭੀ ਬੰਦੇ ਨੂੰ ਤੇ ਮਾਲ ਨਾ ਪ੍ਰਾਪਤ ਹੋਵੇ ਤੇ ਫਿਰ ਇਹ ਖੁਆਰ ਹੋਏ ਖੁਆਰ ਹੀ ਹੁੰਦਾ ਫਿਰਦਾ ਹੈ ਤੇ ਜੇ ਕਰਕੇ ਨੀਂਦ ਵਾਲੇ ਬੰਦੇ ਨੂੰ ਤੇ ਸੌੜ ਪਲੰਘ ਵੀ ਨਾ ਮਿਲੇ ਤੇ ਫੱਕੜ ਪਿੱਟੇ ਅੰਧ ਤੇ ਫਿਰ ਫੱਕੜ ਖਰਾਬ ਤਾਈਆਂ ਦੇ ਤਾਂ ਹੀ ਪਿੱਟਦਾ ਹੈ। ਅੰਧ ਅਗਿਆਨੀ ਮਨੁੱਖ
ਰੁਪਏ ਚੰਗਾ ਨਾਨਕਾ।
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਚੁੱਪ ਹੀ ਚੰਗੀ ਹੈ,
ਨਾਵੇ ਮੋਹੇ ਗੰਧ,
ਤੇ ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਤੋਂ ਤੇ ਮੁੱਖ ਵਿੱਚ ਵਿਸ਼ਿਆਂ ਤੇ ਵਿਕਾਰਾਂ ਦੀ ਦੁਰਗੰਧੀ ਹਮੇਸ਼ਾ ਵਾਸਤੇ ਆਉਂਦੀ ਹੈ।
ਦੋਹਰਾ ਰੂਪ ਕਾਮ ਲਵ ਮਾਲ ਕੀ ਰਤ।
ਮਹਾਰਾਜ ਕਹਿੰਦੇ ਰੂਪ ਦੀ ਕਾਮ ਨਾਲ ਪ੍ਰੀਤੀ ਹੈ ਤੇ ਲੱਭੀ ਬੰਦਾ ਜਿਹੜਾ ਹੈ ਤੇ ਉਸਦੀ ਮਾਲ ਦੇ ਨਾਲ ਰਤ ਪ੍ਰੀਤੀ ਹੈ।
ਜੋ ਨੀਂਦ ਪਲੰਘ,
ਜਿਵੇਂ ਨੀਂਦੇ ਬੰਦੇ ਤਾਈ ਪੜਨ ਦੇ ਨਾਲ ਪ੍ਰੀਤੀ ਹੈ।
ਜੋ ਭਗਤਨ ਕੀ ਹੈ ਸਦਾ,
ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਭਗਤਾਂ ਦੀ ਹਮੇਸ਼ਾ ਵਾਸਤੇ ਹੈ।
ਹਰ ਚਰਚਾ ਕੇ ਸੰਗਾ,
ਜੋ ਵਾਹਿਗੁਰੂ ਪਰਮੇਸ਼ਰ ਦੀ ਚਰਚਾ ਵਿਚਾਰ ਹੈ ਭਗਤਾਂ ਦੀ ਉਸਦੇ ਨਾਲ ਪ੍ਰੀਤੀ ਹੈ।
ਜੋ ਪੀ ਤੁਮਰੇ ਬਚਨ ਮੋਹੇ ਮਨ ਪਾਵੈ,
ਆਪ ਜੀ ਦੇ ਬਚਨ ਸੱਚੇ ਪਾਤਸ਼ਾਹ ਮੇਰੇ ਮਨ ਦੇ ਚ ਬਹੁਤ ਹੀ ਭਾਵੇ ਚੰਗੇ ਲੱਗਦੇ ਨੇ।
ਚਾਹੇ ਸਬੂਤ ਜੋ ਬਹੁਤ ਬਤਾਵੈ ਹੈ,
ਇਸ ਵਾਸਤੇ ਤੇ ਚਾਹੇ ਸਬੂਝੋ ਬਹੁਤ ਬਤਾਵੈ, ਜੇ ਪੀਰ ਜੀ ਹੋਰ ਚਾਹ ਹੈ ਤਾਂ ਇਸ ਵਾਸਤੇ ਮਹਾਰਾਜ ਕਹਿੰਦੇ ਦੱਸਦੇ ਹਾਂ।
ਸ਼ੇਖ ਬੌਰ ਹਰ ਗਾਥਾ,
ਇਹ ਸ਼ੇਖ ਜਿਹੜਾ ਸੀ ਸਾਧ ਸੰਗਤ ਜੀ ਤੇ ਸੁਣ ਕੇ ਹਰੀ ਦੀ ਗਾਥਾ ਕਥਾ,
ਅਰਥ ਪਿਓ ਸ੍ਰੀ ਨਾਨਕ ਸਾਥਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਇਸਨੇ ਹੋਰ ਵਿਚਾਰ ਕੀਤੇ।
ਐ ਸਲੋਕ ਗ੍ਰੰਥ ਜੀ ਮਾਹੀ,
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਆਸਾ ਦੀ ਵਾਰ ਦੇ ਪਹਿਲੇ 9 ਸਲੋਕ ਜਿਹੜੇ ਸ਼ੇਖ ਇਬਰਾਹਿਮ ਬ੍ਰਹਮ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰ ਹੋਈ ਹੈ।
ਕਥਾ ਬਣਨ ਤੇ ਬਰਨੇ ਨਾਹੀ,
ਸੰਤੋਖ ਸਿੰਘ ਜੀ ਕਹਿੰਦੇ ਕਥਾ ਬਹੁਤ ਵੱਧ ਜਾਣੀ, ਇਸ ਕਰਕੇ ਉਹਨਾਂ ਦਾ ਖੁਲਾਸਾ ਮੈਂ ਇੱਥੇ ਨਹੀਂ ਕੀਤਾ।
ਆਸਾ ਵਾਰ ਕਸ਼ਕ ਤਹਿਕੀਨੀ,
ਆਸਾ ਦੀ ਵਾਰ ਦੇ ਕੁੱਝ 9 ਸਲੋਕ ਜਿਹੜੇ ਸੀ ਇਹਦੇ ਪ੍ਰਥਾ ਉਚਾਰਨ ਕੀਤੇ।
ਅੱਗ ਉਤੋਂ ਪਦਵੀ ਤੇ ਦੀਨੀ।
ਬੜੀ ਉੱਤਮ ਸ੍ਰੇਸ਼ਟ ਪਦਵੀ ਜਿਹੜੀ ਸੀ ਸ਼ੇਖ ਬ੍ਰਹਮ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇ ਦਿੱਤੀ।
ਉਹ ਮਰੀਦ ਸ਼ੇਖ ਤਬ ਗੁਰ ਕੋ,
ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸ਼ੇਖ ਇਬਰਾਹਿਮ ਬ੍ਰਹਮ ਸੀ ਇਹ ਮਰੀਦ ਸੇਵਕ ਬਣ ਗਿਆ।
ਬੰਦੇ ਚਰਨ ਪ੍ਰੇਮ ਕਰ ਗੁਰ ਕੋ,
ਆਪਣੇ ਹਿਰਦੇ ਦਾ ਪ੍ਰੇਮ ਕਰਕੇ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਕਿਤੇ ਦਿਵਸ ਤਨ ਰਾਖਿਓ ਡੇਰਾ,
ਕਈ ਦਿਨ ਸਾਹਿਬ ਸੰਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆਪਣਾ ਡੇਰਾ ਰਹਿਸ਼ ਰੱਖੇ।
ਨਿਤਪਤ ਕਰਹੀ ਭਾਵ ਕਨੇਰਾ,
ਦਿਨ ਭਰ ਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹੁਤ ਹੀ ਪ੍ਰੇਮ ਕਰਦਾ।
ਗੌਰੋ ਵਿਦਾ ਹੋਏ ਬਰ ਬਰ ਆਏ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੋਂ ਬਦੋ ਬਦੀ ਸਾਧ ਸੰਗ ਜੀ ਅੱਗੇ ਚਾਲੇ ਪਾਏ।
ਕੀਨ ਪਿਆਰ ਸ੍ਰੀ ਜਗ ਸਾਈ,
ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਲਣਾ ਕੀਤਾ।
ਅਬ ਜੋ ਹੋਵੇ ਕਥਾ ਅਗਾਰੇ,
ਸੰਤੋਖ ਸਿੰਘ ਜੀ ਕਹਿੰਦੇ ਹੁਣ ਜੋ ਅੱਗੇ ਕਥਾ ਹੋਵੇਗੀ,
ਭਾਗੋ ਅਗਲੇ ਧਿਆਉ ਮਝਾਰੇ,
ਜੋ ਅਗਲਾ ਹਿੱਸਾ ਆ ਰਿਹਾ ਹੈ, ਅਗਲਾ ਅਧਿਆ ਆ ਰਿਹਾ ਹੈ, ਤੇ ਉਸਦੇ ਵਿੱਚ ਕਹਿੰਦੇ ਉਚਾਰਨ ਕਰਦੇ ਹਾਂ।
ਦੋਹਰਾ ਸਰਬ ਰਸਨ ਤੇ ਰਸ ਭਲਾ,
ਸੰਤੋਖ ਸਿੰਘ ਜੀ ਮੰਗਲ ਕਰਦੇ ਨੇ ਕਿ ਹੇ ਮਨ ਸਾਰੇ ਜਿਹੜੇ ਦੁਨੀਆਂ ਦੇ ਰਸ ਨੇ ਤੇ ਇਹਨਾਂ ਤੋਂ ਚੰਗਾ ਰਸ ਭਲਾ ਹੈ,
ਸਾਧ ਲੈ ਜੋ ਕੋਏ,
ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਹੈ ਭਲਾ, ਜੇ ਕੋਈ ਇਸ ਦੇ ਸਵਾਦ ਨੂੰ ਗ੍ਰਹਿਣ ਕਰ ਲਵੇ।
ਫਿਰ ਗੁਰਮੁਖ ਗੁਰਮੁਖ ਤੇ ਨਾਮ ਸੋਨਾ,
ਸਤਿਗੁਰੂ ਮਹਾਰਾਜ ਜੀ ਦੇ ਸਵਾਏ ਮਨ ਤੋਂ ਨਾਮ ਸੁਣ ਕੇ
ਜਪੇ ਸਦਾ ਸੁਖ ਹੋਏ,
ਇਹ ਕਰਕੇ ਜਪੇ ਸਦਾ ਵਾਸਤੇ ਆਤਮਾ ਦਾ ਸੁਖ ਪ੍ਰਾਪਤ ਹੋਵੇਗਾ ਤੇ ਨਾਮ ਦਾ ਰਸੀਆ ਬਣ ਜਾਵੇਗਾ।
ਸ੍ਰੀ ਬਾਲਾ ਸੁੰਦਰ ਵਾਚੀ ਚੌਪੀ, ਸ੍ਰੀ ਅੰਗਦ ਸੁਣ ਕਥਾ ਰਸਾਲਾ,
ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਦੇ ਨੇ, ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੁੰਦਰ ਕਥਾ ਆਪ ਸੁਣੋ।
ਜਿਸ ਮੈਂ ਮਾਰਗ ਮੁਕਤ ਬਸਾਲਾ,
ਜਿਸ ਦੇ ਅੰਦਰ ਮੁਕਤੀ ਦਾ ਮਾਰਗ ਵਰਣਨ ਕੀਤਾ ਗਿਆ।
ਦੀਨ ਬੰਦ ਕੀਨੋ ਪ੍ਰਸਥਾਨਾ,
ਗਰੀਬਾਂ ਦੇ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਗੇ ਚਾਲੇ ਪਾਏ।
ਯਾ ਦੇਸ਼ ਬਗਦਾਦ ਮਹਾਨਾ,
ਜਿੱਥੇ ਸਾਹਿਬ ਸੰਗ ਜੀ ਬਗਦਾਦ ਦੇਸ਼ ਹੈ ਤੇ ਉੱਥੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲ ਪਏ।
ਦਸਤਗੀਰ ਤਹਿਰ ਰਹੇ ਹੀ,
ਦਸਤਗੀਰ ਸਾਹਿਬ ਸੰਗ ਜੀ ਇੱਥੇ ਇੱਕ ਪੀਰ ਰਹਿੰਦਾ ਸੀ, ਅਰਾਕ ਦੀ ਰਾਜਧਾਨੀ ਬਗਦਾਦ ਹੈ,
ਕੀ ਸੇਵ ਕਰੇ ਹੀ,
ਸਾਰੇ ਲੋਕ ਜਿਹੜੇ ਸੀ ਉਸਦੀ ਬੜੀ ਭਾਰੀ ਸੇਵਾ ਕਰਦੇ ਸਨ,
ਆਇਸ ਵਿਖੇ ਰਹਿ ਦਿਨ ਰਾਤੀ,
ਰਾਤ ਉਸਦੀ ਆਗਿਆ ਦੇ ਚੱਲਦੇ ਸਨ,
ਮੈਂ ਅਜਮਤ ਵੱਡ ਬਖਿਆ ਤੇ,
ਜਿਹੜਾ ਦਸਤਗੀਰ ਪੇ ਸੀ ਇਹਦੇ ਅੰਦਰ ਬੜੀ ਭਾਰੀ ਸ਼ਕਤੀ ਸੀ ਪ੍ਰਗਟ ਹੀ,
ਜਸ ਉਪਦੇਸ਼ ਦੇਸ ਤਿਸ ਦੇਸਾ,
ਜਿਹੋ ਜਿਹਾ ਉਪਦੇਸ਼ ਉਹ ਇਸ ਦੇਸ਼ ਦੇ ਅੰਦਰ ਦਿੰਦਾ ਸੀ,
ਬਸ ਕਰੀ ਸਭ ਸਹਿਤ ਨਰੇਸਾ,
ਉਸੇ ਤਰ੍ਹਾਂ ਦਾ ਸਾਰੇ ਲੋਕ ਗ੍ਰਹਿਣ ਕਰਦੇ ਸੀ ਉੱਥੇ ਦੇ ਰਾਜੇ ਦੇ ਸਮੇਤ,
ਜਾ ਕੇ ਬਹੁਤ ਮਰੀਦ ਅਗਾਰੇ,
ਇਸ ਦੇ ਸਾਥ ਸੰਜੀਏ ਪੀਰ ਦਸਤਗੀਰ ਦੇ ਬਹੁਤ ਸਾਰੇ ਅੱਗੇ ਮਰੀਦ ਸਨ,
ਸੇਵੇ ਸਦ ਆਏ ਸਹਿਣ ਸਾਰੇ,
ਹਮੇਸ਼ਾ ਇਸ ਦੀ ਆਗਿਆ ਦੇ ਅਨੁਸਾਰ ਹੋ ਕੇ ਤੇ ਇਹਦਾ ਸੇਵਨ ਕਰਦੇ ਸੀ,
ਏਕੋ ਮਾਨ ਹਰਨ ਗੁਣ ਖਾਨੀ,
ਇਸ ਦਾ ਮਾਨ ਜਿਹੜਾ ਸੀ ਮੇਟਣ ਵਾਸਤੇ ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਨੇ
ਪ੍ਰਾਪਤ ਪਏ ਜਹਾਂ ਰਾਜਧਾਨੀ,
ਜਿੱਥੇ ਰਾਜਧਾਨੀ ਬਗਦਾਦ ਹੈ ਅਰਾਕ ਦੀ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਪ੍ਰਾਪਤ ਹੋ ਗਏ।
ਗੁਰ ਤੇ ਵਹਿ ਰੁਚਰ ਜਲ ਹੀਰਾ,
ਹਾਂਜੀ ਸ਼ਹਿਰ ਤੋਂ ਬਾਹਰ ਸੁੰਦਰ ਪਾਣੀ ਗੁਰੂ ਨਾਨਕ ਸਾਹਿਬ ਨੇ ਵੇਖਿਆ ਬਗਦਾਦ ਦੇ ਏਅਰਪੋਰਟ ਤੋਂ ਇਹ ਕੋਈ ਦੋ ਤਿੰਨ ਲਾਂਗ ਦੇ ਉੱਤੇ ਗੁਰੂ ਨਾਨਕ ਸਾਹਿਬ ਦਾ ਸਥਾਨ ਬਣਿਆ ਹੋਇਆ ਹੈ,
ਬੈਠ ਗਏ ਤੈ ਕਰਕੇ ਡੇਰਾ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਡੇਰਾ ਕਰਕੇ ਟਿਕਾਣਾ ਕਰਕੇ ਬੈਠ ਗਏ।
ਜਦ ਇੱਕ ਰਜਨੀ ਸਗਲ ਬਤਾਏ,
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇੱਕ ਰਾਤ ਸਾਰੀ ਬਤੀਤ ਕਰ ਦਿੱਤੀ,
ਜਾਗੇ ਪ੍ਰਭੂ ਭੋਰ ਹਵਾ ਆਏ,
ਸਤਿਗੁਰੂ ਮਹਾਰਾਜ ਜੀ ਜਾਗੇ ਤੇ ਸਵੇਰ ਜਿਹੜੀ ਸੀ ਹੋ ਗਈ,
ਇਸ ਨਾਲ ਪੜੀ ਮੁਖ ਬਾਣੀ,
ਇਸ਼ਨਾਨ ਕਰਕੇ ਮੁਖੋਂ ਬਾਣੀ ਪੜ੍ਹਨਾ ਕੀਤੇ,
ਕਰਤਾਰ ਸਿਵਤ ਮੈਂ ਸਾਨੀ,
ਸ੍ਰੀ ਸ਼੍ਰੋਮਣੀ ਕਰਤਾਰ ਵਾਹਿਗੁਰੂ ਦੀ ਮਹਿਮਾ ਦੇ ਵਿੱਚ ਸਾਨੀ ਮਿਲੀ ਹੋਈ ਹੈ,
ਲੱਖ ਪਾਤਾਲ ਲੱਖ ਆਕਾਸ਼,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ਼, ਓੜਖ ਓੜਖ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਇਹ ਪਾਠ ਕਰਦੇ ਸੀ ਪੌੜੀ ਦਾ,
ਇਹ ਜਦ ਸ਼ਬਦ ਪੜਿਓ ਸੁਖ ਰਾਸ,
ਜਦੋਂ ਸੁਖਾਂ ਦੀ ਉਹਦੇ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਪੌੜੀ ਪੜ੍ਹਨਾ ਕੀਤੇ,
ਇੱਕ ਵਰੀ ਮਰੀਦ ਪੀਰ ਕੋ ਆਇਆ,
ਇਹ ਜਿਹੜਾ ਦਸਤਗੀਰ ਪੀਰ ਸੀ ਇਹਦਾ ਮਰੀਦ ਜਿਹੜਾ ਸੀ ਇੱਕ ਬਾਹਰ ਆਇਆ,
ਜਿਤ ਮੱਜਣ ਕੇ ਜਲ ਜੇ ਥਾਇਆ,
ਜਿਸ ਥਾਂ ਦੇ ਉੱਤੇ ਪਾਣੀ ਸੀ ਇਸ਼ਨਾਨ ਕਰਨ ਵਾਸਤੇ,
ਸ੍ਰੋਣ ਮੈਂ ਇਹ ਪਦ ਤਾਹੇ,
ਉਹਨੇ ਆਪਣੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਉਚਾਰਨ ਕਰਦੇ ਹੋਏ ਪੌੜੀ ਜਿਹੜੀ ਸੀ ਸੁਣ ਵਰਣਾ ਕੀਤੇ
ਵਿਸਮਰਿਓ ਆਪਣੇ ਮਨ ਮਾਹੀ
ਆਪਣੇ ਮਨ ਦੇ ਬੜਾ ਭਾਰੀ ਵਿਸਮ ਹੈਰਾਨ ਹੋ ਗਿਆ
ਇਹ ਕਿਆ ਕੁਫਰ ਭਗਤ ਹੈ ਕੋਈ
ਕਹਿੰਦੇ ਵੀ ਇਹ ਕੀ ਕੁਫਰ ਝੂਠ ਕੋਈ ਬੋਲ ਰਿਹਾ ਹੈ
ਇਹੋ ਕੁਰਾਨ ਕਿਤਾਬ ਨਾ ਸੋਏ
ਸਾਡੀ ਕੁਰਾਨ ਸ਼ਰੀਫ਼ ਕਿਤਾਬ ਹੈ ਸਾਰਿਆਂ ਤੋਂ ਪਵਿੱਤਰ ਉਹਦੇ ਵਿੱਚ ਤਾਂ ਇਹ ਲੱਖ ਪਤਾਲ ਦੇ ਆਕਾਸ਼ ਨਹੀਂ ਦੱਸੇ ਹੋਏ
ਤਰਕ ਕਰਦੇ ਅਸ ਗਏ ਉਹ ਸਮੀਪਾ
ਇਹੋ ਜੀ ਸਾਧ ਸੰਜੀ ਸ਼ੰਕਾ ਤਰਕ ਕਰਦਾ ਹੋਇਆ ਤੇ ਪਾਸ ਚਲੇ ਗਿਆ
ਮੈਂ ਬੈਠੇ ਬੇਦੀ ਕੁਲ ਦੀਪਾ
ਜਿੱਥੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ
ਜਿਸ਼ਨ ਗਾਣ ਲੱਗੇ ਮਰਦਾਨਾ
ਉਸ ਸਮੇਂ ਸਾਧ ਸੰਗ ਜੀ ਭਾਈ ਮਰਦਾਨੇ ਨੂੰ ਮਹਾਰਾਜ ਕਹਿੰਦੇ ਰਵਾਬ ਦੀ ਤਾਰ ਛੇੜ ਤੇ ਸਤਿਗੁਰੂ ਮਹਾਰਾਜ ਕੀਰਤਨ ਕਰਨ ਲੱਗ ਪਏ
ਵਾਏ ਰਬਾਬ ਸਿਫਤ ਭਗਵਾਨਾ
ਰਬਾਬ ਵਜਾਈ ਤੇ ਭਗਵਾਨ ਵਾਹਿਗੁਰੂ ਦੀ ਸਿਫਤ ਜਿਹੜੀ ਸੀ ਉਚਾਰਨ ਕੀਤੇ
ਹੋਏ ਸੁਣ ਕੇ ਚਿਰ ਤਾਈ
ਚਿਰ ਤਾਈ ਸਾਧ ਸੰਗ ਜੀ ਇਹ ਕੀਰਤਨ ਦੀ ਧੁਨ ਸਰੋਤ ਨੂੰ ਸੁਣਦਾ ਰਿਹਾ ਖੜਾ ਹੋ ਕੇ
ਸਾਹਮਣੇ ਬੋਰ ਪੀਰ ਨਜਥਾਈ
ਜਿੱਥੇ ਇਸ ਦਾ ਪੀਰ ਸੀ ਉਸ ਥਾਂ ਨੂੰ ਇਹ ਚੱਲ ਪਿਆ
ਅਵਸਰ ਪਾਏ ਸੋ ਬੂਜਨ ਕੀ ਨਾ
ਜਿਸ ਵੇਲੇ ਇਸ ਨੂੰ ਚੰਗਾ ਮੌਕਾ ਮਿਲਿਆ ਤੇ ਉਸ ਵੇਲੇ ਇਸ ਨੇ ਪੁੱਛਣਾ ਕੀਤਾ
ਹਜ਼ਰਤ ਸੁਣੋ ਕੁਫਰ ਇੱਕ ਪੀਨਾ
ਕਹਿਣ ਲੱਗੇ ਹਜ਼ਰਤ ਪਾਤਸ਼ਾਹ ਪੀਰ ਜੀ ਸੁਣੋ ਤੇ ਇੱਕ ਬਹੁਤ ਭਾਰੀ ਕੁਫਰ ਅੱਜ ਮੈਂ ਝੂਠ ਵੇਖਿਆ
ਹਿੰਦ ਫਕੀਰ ਵਹਿਰ ਹੈ ਵੈਸਾ
ਕੋਈ ਹਿੰਦੁਸਤਾਨ ਤੋਂ ਫਕੀਰ ਆਇਆ ਹੈ ਹਿੰਦੂ ਤੇ ਉਹ ਬਾਹਰ ਬੈਠਾ ਹੈ
ਬਕਿਓ ਬਕਾਊ ਕੁਫਰ ਤਿੰਨ ਐਸਾ
ਕਹਿੰਦੇ ਉਸਨੇ ਜਿਹੜਾ ਬਕਿਓ ਬੋਲਿਆ ਹੈ ਬਕਾਊ ਬੋਲ ਤੇ ਉਹ ਸਾਰਾ ਝੂਠਾ ਸੀ ਇਸ ਤਰ੍ਹਾਂ ਦਾ ਹੈ
ਚੌਦਾਂ ਤਬਕ ਕੁਰਾਨ ਬਤਾਏ
ਸਾਡੇ ਕੁਰਾਨ ਸ਼ਰੀਫ ਦੇ ਅੰਦਰ ਚੌਦਾਂ ਤਬਕ ਹਨ
ਇਤੇ ਹੀ ਤੁਮੇ ਆਪ ਸੁਣਾਏ
ਇਤਨੇ ਪੀਰ ਜੀ ਤੁਸੀਂ ਸੁਣਾਉਂਦੇ ਹੋ ਵੀ ਸੱਤ ਹੇਠਲੇ ਤੇ ਸੱਤ ਆਕਾਸ਼ ਨੇ ਸੱਤ ਹੀ ਪਤਾਲ ਹਨ
ਜਿਸਨੇ ਲੱਖ ਆਕਾਸ਼ ਪਤਾਲੇ
ਉਹ ਜਿਹੜਾ ਨਾਨਕ ਤਪਾ ਆ ਪੰਜਾਬ ਦੀ ਧਰਤੀ ਚ ਉਸਨੇ ਕਿਹਾ ਪਾਤਾਲ ਆ ਪਾਤਾਲ ਲੱਖ ਆਗਾਸਾਂ ਆਗਾਸ ਉਸਨੇ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਦੱਸੇ ਨੇ
ਨਾ ਓੜਕ ਥੱਕ ਰਹੇ ਭਾਲੇ
ਕਹਿੰਦੇ ਫਿਰ ਵੀ ਉਸਦਾ ਓੜਕ ਅੰਤ ਨਹੀਂ ਆਉਂਦਾ ਤੇ ਭਾਲ ਦੇ ਲੋਕ ਜਿਹੜੇ ਸੀ ਥੱਕ ਗਏ
ਸੁਣ ਕੇ ਅਚਰਜ ਮੁਝ ਮਨ ਆਵਾ
ਤੇ ਪੀਰ ਜੀ ਉਹਨਾਂ ਦੇ ਬੋਲ ਸੁਣ ਕੇ ਮੇਰੇ ਮਨ ਦੇ ਚ ਬਹੁਤ ਹੀ ਹੈਰਾਨੀ ਆਈ ਹੈ
ਨਾ ਜਾਏ ਜੋ ਤਾਹੇ ਸੁਣਾਵਾ
ਤੇ ਜੋ ਉਹਨਾਂ ਨੇ ਇਸ ਤਰ੍ਹਾਂ ਦੇ ਬੋਲ ਸੁਣਾਏ ਮੇਰੇ ਪਾਸੋਂ ਸਹਾਰੇ ਨਹੀਂ ਜਾਂਦੇ
ਇੱਥੋਂ ਖਿਲਾਫ਼ ਕੁਰਾਨ ਦਰਮਿਆਨ
ਕਹਿੰਦੇ ਸਾਡੇ ਕੁਰਾਨ ਸ਼ਰੀਫ ਦੇ ਦਰਮਿਆਨ ਜੋ ਬੋਲ ਲਿਖੇ ਚੌਲਾਂ ਤਬਕ ਤੇ ਉਹਨਾਂ ਨੇ ਉਸਦੇ ਖਿਲਾਫ ਸਾਰੀ ਗੱਲ ਕੀਤੀ ਹੈ
ਦੂਰੋਂ ਕਦੋਂ ਫਕੀਰ ਹੈ ਜਾਣਾ
ਕਹਿੰਦੇ ਜਿਹੜਾ ਫਕੀਰ ਹੈ ਜਾਂ ਤਾਂ ਝੂਠਾ ਹੈ ਤੇ ਜਾਂ ਇਸ ਗੱਲ ਤੋਂ ਅਣਜਾਣ ਹੈ ਇਸ ਨੂੰ ਵਾਕਫੀਅਤ ਨਹੀਂ ਹੈ
ਇੱਕ ਤੋਂ ਇਹ ਤਾਂ ਕਹੋ ਅਚੰਬਾ
ਕਹਿੰਦੇ ਇੱਕ ਤਾਂ ਇਸ ਨੇ ਇਹ ਅਚੰਬਾ ਹੈਰਾਨ ਕਰਨ ਵਾਲੇ ਬਚਨ ਉਚਾਰਨ ਕੀਤੇ ਨੇ
ਦੂਸਰ ਕੀਨ ਰਾਗ ਪ੍ਰਾਰੰਭਾ
ਤੇ ਦੂਜਾ ਉਹਨਾਂ ਨੇ ਰਵਾਬ ਦੀ ਤਾਰ ਛੇੜ ਕੇ ਤੇ ਰਾਗ ਜਿਹੜਾ ਸੀ ਗਾਇਨ ਕੀਤਾ
ਤੁਮਨੇ ਸਗਰੇ ਦੇਸ਼ ਮਜਾਰੇ
ਤੁਸੀਂ ਸਾਰੇ ਆਪਣੇ ਦੇਸ਼ ਇਲਾਕੇ ਦੇ ਵਿੱਚ
ਕਰਨ ਸਰੋਤ ਕੀਨ ਹਟਕਾਰੇ
ਇਹ ਜਿਹੜਾ ਰਾਗ ਦਾ ਗਾਇਨ ਕਰਨਾ ਸਾਜ ਦਾ ਵਜਾਉਣਾ ਇਸ ਨੂੰ ਬਿਲਕੁਲ ਬੰਦ ਕੀਤਾ ਹੋਇਆ
ਜੇ ਸਮੀਪ ਹੋਏ ਆਇਸ ਭੰਗਾ
ਜੇ ਕਰਕੇ ਤੁਹਾਡੇ ਸ਼ਹਿਰ ਦੇ ਨੇੜੇ ਕੋਈ ਬੈਠ ਕੇ ਤੁਹਾਡੀ ਆਗਿਆ ਜਿਹੜੀ ਹੁਕਮ ਦੀ ਅਦੂਲੀ ਕਰੇ ਤੇ ਆਗਿਆ ਨੂੰ ਦੂਰ ਕਰ ਦੇਵੇ
ਦੂਰ ਸੋ ਕਰੇ ਨਸੰਗਾ
ਜਿਹੜਾ ਇੱਥੋਂ ਦੂਰ ਰਹਿੰਦਾ ਹੋਵੇਗਾ ਤੇ ਉਹ ਤਾਂ ਨਿਸ਼ੰਕੀ ਨਿਡਰ ਹੋ ਕੇ ਤੁਹਾਡੀ ਆਗਿਆ ਨੂੰ ਭੰਗ ਕਰ ਦੇਵੇਗਾ
ਤੇਜ ਹੋਏ ਲੱਗ ਜਾਏ
ਦਿਨ ਪ੍ਰਤੀ ਇਸ ਵਾਸਤੇ ਤੁਹਾਡਾ ਤੇਜ ਪ੍ਰਤਾਪ ਛੋਟਾ ਹੋ ਜਾਣਾ ਜੇ ਕਰਕੇ ਤੁਸੀਂ ਇਸ ਦਾ ਬੰਦੋਬਸਤ ਨਾ ਕੀਤਾ
ਜੇ ਨਤਦਾਰਕ ਦੇਹੋ ਤਿਸ ਤਾਈ
ਜੇ ਕਰਕੇ ਉਸਦੇ ਤਾਈ ਤੁਸੀਂ ਤਦਾਰਕ ਸਜ਼ਾ ਨਹੀਂ ਦਿੰਦੇ
ਇਸ ਫਕੀਰ ਨੇ ਕੁਫਰ ਉਚਾਰਾ
ਇਹ ਜਿਹੜਾ ਨਾਨਕ ਤਬਾ ਫਕੀਰ ਹੈ ਇਸ ਨੇ ਕੁਫਰ ਝੂਠ ਉਚਾਰਨ ਕੀਤਾ
ਲਾਇਕ ਹੈ ਸਜਾਏ ਇਹੋ ਪਹਾਰਾ
ਇਹ ਤਾਂ ਸਜ਼ਾ ਦੇਣ ਦੇ ਲਾਇਕ ਯੋਗ ਹੈ ਬੜਾ ਭਾਰੀ
ਇਸ ਕੋ ਵਰਜੋ ਨਾ ਅਬਹੇ
ਜੇ ਕਰਕੇ ਤੁਸੀਂ ਇਸ ਨੂੰ ਹੁਣ ਨਹੀਂ ਰੋਕਦੇ
ਮੁਸਲਮਾਨ ਕਾਫਰ ਹੋਇਆ ਸਭੇ
ਜਾਣੇ ਸਾਰੇ ਮੁਸਲਮਾਨ ਨੇ ਤੇ ਕਾਫਰ ਹੋ ਜਾਣਗੇ ਇਹਦਾ ਭਾਵ ਕੀ ਹੈ ਕਿ ਮੁਸਲਮਾਨ ਇਸ ਦੇ ਪਿੱਛੇ ਲੱਗ ਕੇ ਸਾਰੇ ਹਿੰਦੂ ਬਣ ਜਾਣਗੇ ਤੇ ਚੇਲੇ ਬਣ ਜਾਣਗੇ
ਦਸਤਗੀਰ ਸੁਣ ਕੇ ਅਸ ਝੇਰਾ
ਦਸਤਗੀਰ ਪੀਰ ਨੇ ਸਾਧ ਸੰਗ ਜੀ ਐਸਾ ਝਗੜਾ ਜਿਹੜਾ ਸੀ ਸੁਣ ਕੇ
ਮਨ ਮੈਂ ਕਿਨੋ ਕ੍ਰੋਧ ਕਨੇਰਾ
ਆਪਣੇ ਮਨ ਦੇ ਬੜਾ ਭਾਰੀ ਕ੍ਰੋਧ ਕੀਤਾ
ਸਗਰੇ ਨਗਰ ਪਠਾਏ
ਤੇ ਆ ਗਿਆ ਤੇ ਸਾਰੇ ਨਗਰ ਦੇ ਆਪਣੀ ਆਗਿਆ ਜਿਹੜੀ ਸੀ ਦੁਹਾਈ ਫੇਰ ਦਿੱਤੀ
ਸੰਸਾਰ ਤਿਸ ਕਰੀਏ ਸੰਗ ਸਾਰ ਤਿਸ ਕਰੀਏ
ਜਾਈ
ਜਾਈ
ਇਸ ਵਾਸਤੇ ਕਹਿੰਦੇ ਉਸ ਨੂੰ ਜਾ ਕੇ ਸੰਗ ਸਾਰ ਕਰੋ اس سمے کا ایک ایسا چلیا ہوں قانون سے تے جیڑا کوئی حکم دی عدولی کرے نا اسلام تو تے انہوں کہندے جی سنگ سار کرنا پھر پتھر مار مار کے انہوں مارنا ہے انہوں کہندے جی سنگے سار اس واسطے گرو نانک صاحب انہوں کہندا سارے پتھر لے جاؤ ایک ایک پکڑ کے تے انہوں دے سنگ سار کرو پتھر مار مار کے انہوں مار دیو سجا دینا کرو
چل جاؤ نہ لاو دیرا
سارے چلے جاؤ تے دیر نہ لونا کرو
حکم پنگ کینو تن میرا
میرا جڑا حکم سی تے اس نو پنگ کیتا ہے
میں حضور جن کین ٹٹھائے
جنہاں نے میرے نیڑے بیٹھ کے تے بڑا ٹھیٹائی والا کام کیتا
دور پے تے قہدر پائے
جس ویلے اتوں دور ہو گئے تے پھر کیسا میرے تو انہوں نے ڈر پاؤنا ہے
یہ بغداد جو تھان مہانا
یہ جڑا بغداد استھان ہے بڑا بھاری
ترکانے کو بڑو ٹکانا
ترکان کا بڑا بھاری ٹکانا ہے
جے کر یہاں اب گیا ہوئے
جے کر کے اتنے ہی ایسے میرے بولاں کی بےعدبی ہوئے
ان مرجاد رکھے نہ کوئے
پھر مرجادا کس نے کوئی رکھنا کرنی ہے
دستگیر کی آئس پائے
جڑا پیر دستگیر اس کی آگیا نا کے
بالک بوڑھے ترنے تھائے
جن بالک سی بڑھے سی ترنے جوان سی سارے بھج پائے
ایک ایک پاہن سب کر لینا
ایک ایک ساتھ سنجی پتھر سارا نے اپنے ہاتھ لے لیا
چل لگے بڑا رورا کینا
جس ویل چلن لگے تے بڑا بھاری سارا نے رولا شور کیتا
نو سن کے تے کالا
صاحب گرو نانک دیو مہاراج جی نے انہوں کی آواز سن کے سارا دے
دینی وانگ بسالا
جی سدگرو مہاراج جی نے وانگ بول جڑے سی اچارن کیتے
نرنکار ست سری اکالا
مہاراج کہندے کہ وہ جڑا نرنکار ہے تے ست سری اکال تے وہ ست سروپ ہے سری شرومنی ہے تے کال تو رہت ہے نرنکار مہکی کالاں تو رہت ہے
گرو پر ایکنکار کرپالا
اس واسطے اسے نے گرو سروپ دھارا وہی بر شریشٹ ہے وہی ایک اونکار سروپ سارا کا پرکاش وہی کرپا کا گھر ہے یہ بول ستگرہ نے اچارن کیتے ست سری اکال بولے سو نہال گرب اکال یہ بانگ گرو نانک صاحب نے دینا کیتے
سن کر بانگ سرب نر ناری
ایسے گرو نانک صاحب کی اچھی آواز دے بول سن کے استری پرش
من من ہوئے ایک واری
ایک واری سات سنگی سن سان ہو گئے جڑ شریر ہو گئے سارے دے لکڑ ورگے شریر ہو گئے
جب بلو کی عجمت پینا
جس ویلے ستگرو مہاراج جی کی ایسی عجمت جیڑی سی تکڑی شک
پیر پیا نو کینا
پھر آپ جڑا پیر دستگیر سی نے چلنا کیتا
برند لیے نج سنگا
سارے اپنے ساتھی جڑے سی لوگ انہوں نال لے کے
جیتنے آئے اور دے امنگا
جیتن واسطے آیا ہردے دے اتشاہ دے نال
عجمت جڑتا سب کیرے
اپنی شکتی دے پرگتاوے نال جو سارے دی جڑتا سن سان شریرا ہے تین دور کرنی چاہتا
دستگیر ہر دی بن دیرے
دستگیر نے سات سنجی بنا دیر تو یہ دور کر دیتے
درب چلا جائے سمت سمت نکیتو
بڑا بھاری سات سنجی ہنکار دے نال چلیا ہے
پان تیج ہر چاہے کھدے تو
اس واسطے ایویں چلیا جویں سورج دے تیج نو کدے تو کہندے نے ٹٹینا جگنو جس طرح ہو جاوے اس طرح ہنکار نال چلیا ہے تے شریشت متی دے گھر گرو نانک صاحب کی طرف نو اے پیر دستگیر
بار آئے جاؤ پھیرے
سارے سات سنگ جی ایک بار جاؤ سویرے ستگران دے آ کے کٹھے ہو گئے
مت کارن ہت کار مارن کیے پوجا اچیرے
اے پتھر مارن واسطے سارے نے اپنی پوجا باہاں جڑیاں سی اچی چکنا کیتیاں
ایک ایک پاہن سب کر ماہے
ایک ایک پتھر سارے نے اپنے ہاتھ وچ
انگن مانو گنتی ناہے
پکڑے ہوئے سن تین گنتی منوکھ نے گنتی بھی کوئی نہیں ہو رہی
جمن بکھے چہت سب مارا
اس ویلے سارے اپنے من دے سنکلپ کر رہے چاہتے سی بھی ماریے
کرشن سری پرب کین ہنکارا
اس ویلے شری گرو نانک دیو مہاراج جی نے ایک ہنکارا بھریا ہوں شبد اچی کہنا کیتا
آندھی رہی اچیری
ماہیں انہاں دیاں باہاں سال سنج جنیاں سی اچیاں ہی کھڑیاں رہ گئیں جیویں لکڑ ہوندی اس طرح دیاں ہو گئیاں
اترے ترنا اتارو چاہے
نہیں ਉਤਰਦੀਆਂ ਤੇ ਉਤਾਰਨਾ ਚਾਹੁੰਦੇ ਹਨ।
ਆਸਤ ਕੇ ਸਮਾਨ ਸੋ ਗਾਡੇ,
ਲੱਕੜ ਦੇ ਸਦਾਸ ਬੜੀਆਂ ਭਾਰੀ ਤਕੜੀਆਂ ਹੋ ਗਈਆਂ।
ਬਿਸਮਰੈ ਸਭ ਪੀਰਾ ਬਾਡੇ,
ਸਾਰੇ ਹੈਰਾਨ ਹੋ ਰਹੇ ਤੇ ਸਾਰਿਆਂ ਨੂੰ ਬੜਾ ਭਾਰੀ ਦੁੱਖ ਹੋਇਆ।
ਦਸਤਗੀਰ ਆਪਣੀ ਤੇ ਕਾਲਾ,
ਜਿਹੜਾ ਦਸਤਗੀਰ ਪੇਰ ਸੀ ਤੇ ਸਮੇ ਇਸ ਨੇ ਆਪਣੀ ਸ਼ਕਤੀ ਜਿਹੜੀ ਸੀ
ਕਰਾਮਾਤ ਕਰ ਰਹੇ ਬਸਾਲਾ,
ਬੜਾ ਭਾਰੀ ਆਪਣੀ ਕਰਾਮਾਤ ਨੂੰ ਲਾ ਰਿਹਾ, ਸ਼ਕਤੀ ਦਾ ਪ੍ਰਗਟਾਵਾ ਕਰ ਰਿਹਾ।
ਅਜੂਨਾ ਲੱਗੀ ਰਹੋ ਪਜਹਾਰੇ,
ਕੋਈ ਵੀ ਸਾਧ ਸੰਗ ਜੀ ਨਾ ਲੱਗ ਸਕੀ, ਬਹੁਤ ਹੀ ਹਾਰ ਗਿਆ, ਥੱਕ ਗਿਆ, ਹੰਭ ਗਿਆ।
ਮਨ ਜਾਣੇ ਆਪਣੇ ਤੇ ਭਾਰੇ,
ਮਨ ਵਿੱਚ ਜਾਣਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੇਰੇ ਨਾਲ ਭਾਰੀ ਸ਼ਕਤੀ ਵਾਲੇ ਨੇ।
ਜੂੜ ਅਲਪ ਸੋ ਕਰੇ ਮਜੇਜਾ,
ਜਿਸ ਤਰ੍ਹਾਂ ਸਾਧ ਸੰਗ ਜੀ ਕੋਈ ਤਾਰਾ ਜਿਹੜਾ ਹੈ ਤੇ ਆਪਣੇ ਹੰਕਾਰ ਦੇ ਨਾਲ ਮਜਾਜ ਦੇ ਨਾਲ
ਸਭਤਾ ਕੋ ਦਬਾਏ ਜੋ ਤੇਜਾ,
ਮੈਂ ਆਪਣੇ ਪ੍ਰਭਾਵ ਨਾਲ ਸਭਤਾ ਸੂਰਜ ਦਾ ਜਿਹੜਾ ਤੇਜ ਪ੍ਰਤਾਪ ਉਸ ਨੂੰ ਦਬਾ ਦੇਵਾਂ।
ਤਨਕ ਬਭੂਰਾ ਔਰ ਗਰਬਾਯੋ,
ਜੇ ਕਰਕੇ ਛੋਟਾ ਜਿਹਾ ਬਾਮਰੋਲਾ ਆਪਣੇ ਹਿਰਦੇ ਚ ਹੰਕਾਰ ਕਰੇ,
ਸਬਲ ਸਬਲ ਅੰਧੇਰੀ ਸਰਵ ਖਜਾਯੋ,
ਤੇ ਸਾਰੀ ਜਿਹੜੀ ਅੰਧੇਰੀ ਤੇਜ ਚੱਲਦੀ ਹੈ ਤੇ ਉਸ ਅੰਧੇਰੀ ਦੇ ਤਾਂ ਮੈਂ ਦੂਰ ਕਰ ਦਿਆਂ।
ਜੋ ਕਰ ਗੁਣ ਹੈ ਨਾ ਜੀਤਿਓ ਜਾਏ,
ਇਸ ਤਰ੍ਹਾਂ ਸਾਧ ਸੰਗ ਜੀ ਆਪਣੇ ਮਨ ਦੇ ਪੀਰ ਦਸਤਗੀਰ ਵਿਚਾਰਦਾ ਹੈ, ਪਰ ਸਤਿਗੁਰੂ ਮਹਾਰਾਜ ਜੀ ਕਿੱਥੇ ਜਿੱਤੇ ਜਾਣ ਵਾਲੇ ਨੇ।
ਆ ਬੋਲਣ ਮੈਂ ਦਿਓ ਹਰਾਏ,
ਹੁਣ ਕਹਿੰਦਾ ਵਚਨ ਵਿਲਾਸ ਕਰਨ ਦੇ ਵਿੱਚ ਹੀ ਮੈਂ ਇਹਨਾਂ ਨੂੰ ਹਾਰ ਦੇ ਦਵਾਂ।
ਅਸ ਵਿਚਾਰ ਕਹਿ ਗਿਓ ਸੁਮੀ ਪਾ,
ਅਸੀਂ ਵਿਚਾਰ ਕਰਦਿਆਂ ਤੇ ਗੁਰੂ ਨਾਨਕ ਸਾਹਿਬ ਦੇ ਪਾਸ ਚਲੇ ਗਿਆ।
ਦੇਖੋ ਜਾਂ ਬੇਦੀ ਕੁਲ ਦੀ ਪਾ,
ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਨ, ਪਾਸ ਬੈਠ ਗਿਆ।
ਕਹਿਤ ਪਇਓ ਤੂੰ ਕੁਫਰਿਆ ਲਾਵਾ,
ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਨਾਨਕ ਤਵਾ ਤੂੰ ਬਹੁਤ ਭਾਰੀ ਕੁਫਰ ਝੂਠ ਬੋਲਿਆ ਹੈ,
ਤੂੰ ਹੈ ਤੂੰ ਕਿਤੇ ਚੱਲ ਆਵਾ।
ਕਹਿੰਦੇ ਤੂੰ ਕੌਣ ਹੈ ਤੇ ਕਿੱਥੋਂ ਚੱਲ ਕੇ ਆਉਣਾ ਕੀਤਾ।
ਕਰਾਮਾਤ ਕਰ ਬੜੀ ਦਿਖਾਏ,
ਬੜੀ ਭਾਰੀ ਕਰਾਮਾਤ ਸ਼ਕਤੀ ਜਿਹੜੀ ਦਿਖਾਉਣਾ ਕੀਤੀ ਹੈ।
ਲੱਖਤਾ ਨਵ ਖਬਰ ਸੁਣਾਏ,
ਲੱਖਾਂ ਪਤਾਲਾਂ ਤੇ ਲੱਖਾਂ ਇਹਨਾਂ ਆਕਾਸ਼ਾਂ ਦੀ ਖਬਰ ਦੱਸ ਦਿੱਤੀ ਹੈ।
ਮਨ ਸਰੋਤ ਮਨ ਚੰਚਲ ਕਰੇ,
ਫਿਰ ਤੁਸੀਂ ਇਹ ਰਾਗ ਦਾ ਗਾਇਨ ਕੀਤਾ, ਸਾਜ ਵਜਾ ਜਿਹੜਾ ਮਨ ਨੂੰ ਚੰਚਲ ਕਰਦਾ।
ਸੋ ਗਾਵਨ ਕੇ ਕਿਉਂ ਅਨਸਰੇ,
ਕਹਿੰਦੇ ਤੁਸੀਂ ਇੱਥੇ ਆਪਣੇ ਅਨੁਸਾਰੀ ਹੋ ਕੇ ਕਿਉਂ ਗਾਉਣਾ ਕੀਤਾ।
ਬੇਮਰਜਾ ਦੋ ਤੈ ਕੀ ਨਾ,
ਇਹ ਦੋ ਜਿਹੜੀਆਂ ਗੱਲਾਂ ਤੂੰ ਬੇਮਰਜਾਦਾ ਵਾਲੀਆਂ ਇੱਥੇ ਕੀਤੀਆਂ ਨੇ।
ਜਾਂਤੇ ਹਮ ਦਰਵੇਸ਼ ਨਾ ਕੀ ਨਾ,
ਜਾਂਤੇ ਇਸ ਕਰਕੇ ਅਸੀਂ ਤੈਨੂੰ ਦਰਵੇਸ਼ ਫਕੀਰ ਨਹੀਂ ਸਮਝਦੇ।
ਇਨਕੇ ਉੱਤਰ ਆਪ ਉਤਾਰੋ,
ਇਹ ਮੇਰੇ ਦੋ ਸਵਾਲਾਂ ਦੇ ਜਵਾਬ ਜਿਹੜੇ ਆਪ ਦੇਣਾ ਕਰੋ।
ਨਤਰ ਦੇਸ਼ ਤੇ ਵੈਰ ਸੁਧਾਰੋ,
ਨਹੀਂ ਤਾਂ ਮੇਰੇ ਦੇਸ਼ ਤੋਂ ਤੁਸੀਂ ਬਾਹਰ ਚਲੇ ਜਾਓ।
ਰੰਜਨ ਗਰਭ ਗੁਰੂ ਗੁਣਖਾਨੀ,
ਗੁਣਾਂ ਦੀ ਖਾਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੀਰ ਦਸਤਗੀਰ ਦਾ ਹੰਕਾਰ ਗੰਜਨ ਕੱਟਣ ਵਾਸਤੇ,
ਦਸਤਗੀਰ ਸੰਗ ਭਾਖੀ ਬਾਨੀ,
ਫਕੀਰ ਦੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਬੋਲ ਉਚਾਰਨ ਕੀਤੇ।
ਜੇ ਸਰੋਤ ਕੀ ਨਿੰਦ ਉਚਾਰੀ,
ਕਹਿੰਦੇ ਜਿਸ ਨੂੰ ਸਰੋਤ ਦੀ ਸਾਜ ਦੀ ਰਾਗ ਦੀ ਸੰਗੀਤ ਦੀ ਨਿੰਦਿਆ ਕਰਦਾ ਹੈ।
ਜੇ ਕੀ ਰੀਤ ਸੁਣੋ ਸੁਹਕਾਰੇ,
ਉਸਦੀ ਰੀਤੀ ਮਰਜ਼ਾਦਾ ਸੁਣ ਸੁਖ ਨੂੰ ਕਰਨ ਵਾਲੀ ਹੈ।
ਸ੍ਰੀ ਕਰਤਾਰ ਸਿਫਤ ਮੈਂ ਗਾਵੈ,
ਜਿਹੜੇ ਭਾਈ ਸਾਜਾਂ ਦੇ ਅੰਦਰ ਤੇ ਸੰਗੀਤ ਦੇ ਅੰਦਰ ਪਾ ਕੇ ਵਾਹਿਗੁਰੂ ਦੀ ਸਿਫਤ ਨੂੰ ਗਾਉਂਦੇ ਨੇ,
ਬਸ ਜਾਹੇ ਮਨ ਬਹੁਤ ਕਮਾਵੈ,
ਉਹਨਾਂ ਦੇ ਮਨ ਵਿੱਚ ਬਾਣੀ ਦੇ ਬੋਲ ਬਸ ਜਾਣ ਤੇ ਉਹਨਾਂ ਦੀ ਕਮਾਈ ਕਰਨ ਲੱਗ ਪੈਣ।
ਸੁਨੇ ਰਾਗ ਰਸ ਲੇਵਨ ਕਾਰਨ,
ਜਿਹੜੇ ਆਤਮ ਰਸ ਨੂੰ ਨਾਮ ਰਸ ਨੂੰ ਲੈਣ ਵਾਸਤੇ ਸੰਗੀਤ ਨੂੰ ਸੁਣਦੇ ਨੇ,
ਵੈ ਤੇ ਮੈਂ ਹਰ ਨਾਮ ਉਚਾਰਨ,
ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਸਦੇ ਉਚਾਰਨ ਹੁੰਦਾ ਹੋਵੇ।
ਹਿਰਦੇ ਹੁਣ ਸਾਵੇਂ ਜਗਿਆ ਸੀ,
ਜਿਗਾਸੂ ਦਾ ਹਿਰਦਾ ਜਿਹੜਾ ਆਤਮ ਖੇੜੇ ਦੇ ਸਮੇਤ ਹੋ ਜਾਂਦਾ।
ਅਤੇ ਸੰਗ ਸ੍ਰੀ ਪ੍ਰਭ ਅਵਿਨਾਸੀ,
ਉਹ ਸ੍ਰੀ ਸ਼੍ਰੋਮਣੀ ਪ੍ਰਭੂ ਅਵਿਨਾਸੀ ਦੇ ਵਿੱਚ ਹੀ ਰੱਖ ਜਾਂਦੇ ਨੇ, ਭੇਦ ਹੋ ਜਾਂਦੇ ਨੇ।
ਮੈਂ ਹੋ ਤਾਂ ਪਾਏ ਨਾ ਔਰੇ,
ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਹੋਰ ਕੋਈ ਯਤਨ ਹੋ ਹੀ ਨੀ ਸਕਦਾ।
ਕੀਰਤ ਕਰ ਉਹ ਤੱਕ ਤਕ ਤਰਹੇ ਕਰੋਰੇ,
ਉਹ ਰੱਬ ਦੀ ਕੀਰਤਨ ਭਗਤੀ ਕਰਦਿਆਂ ਤੇ ਕਰੋੜਾਂ ਜੀਵ ਤਰੇ ਨੇ ਤੇ ਤਰ ਰਹੇ ਹਨ।
ਨਾ ਤੇ ਰਾਗ ਰੀਤ ਹਮ ਕਿਨੇ,
ਇਸ ਗੱਲ ਤੇ ਭਾਈ ਅਸੀਂ ਰਾਗ ਸੰਗੀਤ ਦੀ ਇਹ ਰੀਤ ਜਿਹੜੀ ਹੈ ਇੱਥੇ ਕੀਰਤਨ ਕੀਤਾ ਹੈ।
ਰਸਿਤ ਸਿਫਤ ਜਾਏ ਮਤ ਫਿਨੇ,
ਵਾਹਿਗੁਰੂ ਦੇ ਆਤਮ ਰਸ ਵਾਸਤੇ ਵਾਹਿਗੁਰੂ ਦੀ ਸਿਫਤ ਵਿੱਚ ਤੇ ਐਨ ਬੁੱਧੀ ਜਿਹੜੀ ਹੈ ਭਿੱਜ ਜਾਵੇ।
ਇਹੋ ਜੋ ਤੁਮਾਂ ਚੰਚਲ ਮਤ ਕਰੇ,
ਜਿਹੜਾ ਤੂੰ ਆਖਿਆ ਸੰਗੀਤ ਦੇ ਸਾਜ ਇਹ ਮਤੀ ਨੂੰ ਚੰਚਲ ਕਰਦਾ,
ਪਿਛੇ ਵਿਖੇ ਮਨ ਕੋ ਸੰਚਰਹੇ,
ਵਿਸ਼ਿਆਂ ਦੇ ਵਿੱਚ ਮਨ ਦੇ ਤਾਂ ਲਾ ਦਿੰਦਾ ਹੈ।
ਤੂੰ ਕਾਮ ਚੇਸ਼ਟਾ ਮਾਹੀ,
ਮਹਾਰਾਜ ਕਹਿੰਦੇ ਜਦੋਂ ਰਾਗ ਦੇ ਸਾਜ ਵਿੱਚ ਕਾਮ ਨੂੰ ਪੈਦਾ ਕਰਨ ਵਾਲੇ ਤਰਾਨੇ ਹੀ ਇਸ ਵਾਸਤੇ ਗਾਉਣੇ ਨੇ ਤੇ ਉਹਨੇ ਕਾਮ ਚੇਸ਼ਟਾ ਹੀ ਪੈਦਾ ਕਰਨੀ ਆ।
ਕਰੇ ਸਰੋਦ ਸੇ ਨਰਕ ਸਦਾਹੀ,
ਜਿਹੜੇ ਇਸ ਵਾਸਤੇ ਰਾਗ ਤੇ ਸਾਜ ਕਰਦੇ ਨੇ ਤੇ ਫਿਰ ਨਰਕਾਂ ਦੇ ਜਾਂਦੇ ਉਹ ਲੋਕ।
ਦੂਸਰ ਉੱਤਰ ਸੁਣ ਕਾਨੇ,
ਭਗਵਾਨ ਕਹਿੰਦੇ ਦੂਜੇ ਸਵਾਲ ਦਾ ਜਵਾਬ ਆਪੇ ਕੰਨਾਂ ਦੇ ਸੁਣਨਾ ਕਰ।
ਤਬ ਕੁਰਾਨ ਬਖਾਨੇ,
ਤੁਹਾਡੇ ਕੁਰਾਨ ਸ਼ਰੀਫ ਦੇ ਅੰਦਰ 14 ਹੀ ਲੋਕ ਨੇ, 7 ਪਤਾਲ ਨੇ, 7 ਹੀ ਆਕਾਸ਼ ਕਹੇ ਹਨ।
ਜਿਸਕੋ ਕਰਨਾ ਹਾਰ ਹੈ ਜੋ,
ਤੇ ਮਹਾਰਾਜ ਕਹਿੰਦੇ ਜੋ ਕੁਰਾਨ ਸ਼ਰੀਫ ਨੂੰ ਬਣਾਉਣ ਵਾਲਾ ਹੈ,
ਕੋ ਚੌਦਾਂ ਕੀ ਸੁਧ ਹੋ,
ਕਹਿੰਦੇ ਤੁਹਾਡੇ ਪੈਗੰਬਰ ਸਾਹਿਬ ਨੂੰ 14 ਦੀ ਸੁਧ ਜੀ ਹੋਣੀ, ਉਹਨੇ 14 ਲਿਖ ਦਿੱਤੇ ਨੇ।
ਲੱਖਣ ਕੀ ਸੁਧ ਜਿਨ ਕੋ ਹੋਏ,
ਜਿਨ੍ਹਾਂ ਨੂੰ ਬਾਈ ਲੱਖਾਂ ਹੀ ਪਤਾਲਾਂ ਤੇ ਆਕਾਸ਼ਾਂ ਦੀ ਗਿਆਤ ਹੋਵੇ,
ਦੇਤੀ ਫਰੈ ਨਾ ਝੂਠ ਬਗੋਏ,
ਉਹ ਲੱਖਾਂ ਤੇ ਪਤਾਲਾਂ ਦੀ ਸੁਧ ਜੀ ਦੱਸਦੇ ਨੇ ਤੇ ਇਹਦੇ ਚ ਕੋਈ ਝੂਠ ਨਹੀਂ ਉਹ ਬੋਲਦੇ।
ਲੱਖਣ ਪਰੈ ਨਾ ਵਰਕ ਕੋਏ,
ਮਹਾਰਾਜ ਕਹਿੰਦੇ ਲੱਖਾਂ ਦੀ ਗਿਣਤੀ ਵੀ ਉੱਥੇ ਹੱਦ ਨਹੀਂ ਤੇ ਇਸ ਵਾਸਤੇ ਕੋਈ ਫੇਰ ਵੀ ਔੜਕਾਂਤ ਨਹੀਂ ਆਉਂਦਾ।
ਬੇਸ਼ਮਾਰ ਸਾਹਿਬ ਹੈ ਸੋਏ,
ਕਿਉਂਕਿ ਮਾਲਕ ਵਾਹਿਗੁਰੂ ਪਰਮੇਸ਼ਰ ਬੇਸ਼ਮਾਰ ਗਿਣਤੀ ਤੋਂ ਰਹਿਤ ਹੈ ਤੇ ਉਹਦੀ ਰਚਨਾ ਵੀ ਜਿਹੜੀ ਅਣਗਿਣਤੀ ਹੈ।
ਦਸਤਗੀਰ ਸੁਣ ਸਾਚ ਨਾ ਮਾਨੇ,
ਜਿਹੜਾ ਦਸਤਗੀਰ ਪੀਰ ਸੀ ਇਹਨੇ ਸੁਣ ਕੇ ਸਾਧ ਸੰਗਤ ਜੀ ਸੱਚੀ ਗੱਲ ਨਹੀਂ ਮਹਾਰਾਜ ਦੀ ਮੰਨੇ,
ਇਹ ਬਲੋਕਾਂ ਬੋਲਿਓ ਬਾਣੀ,
ਤੇ ਉਸ ਵਾਸਤੇ ਇਸ ਲਈ ਇਹ ਦੇਖਣ ਵਾਸਤੇ ਬਾਣੀ ਬੋਲਿਆ, ਮੈਨੂੰ ਆਕਾਸ਼ ਵੇਖਣੇ ਚਾਹੁੰਦਾ ਤੇ ਮੈਨੂੰ ਸੁਣ ਕੇ ਭਰੋਸਾ ਨਹੀਂ ਆਉਂਦਾ।
ਜਿਉਂ ਦਿਖਾਏ ਜੇ ਹੈ ਸੁਰਤੋ ਕੋ,
ਜੇ ਕਰਕੇ ਇਹਨਾਂ ਦੀ ਤੁਹਾਨੂੰ ਗਿਆਤ ਹੈ, ਲੱਖਾਂ ਤੇ ਪਤਾਲਾਂ ਆਕਾਸ਼ਾਂ ਦੀ, ਮੈਨੂੰ ਦਿਖਾ ਦਿਓ।
ਸੁਤ ਮੇਰੇ ਕੋ ਸੰਗ ਲਜਾਵੋ,
ਆ ਜਿਹੜਾ ਮੇਰਾ ਪੁੱਤਰ ਹੈ ਤੇ ਇਸ ਨੂੰ ਨਾਲ ਲੈ ਜਾਵੋ।
ਕਿੱਥੇ ਪਹੁੰਚ ਹੈ ਤੇ ਦਿਖਾਵੋ,
ਜਿੱਥੇ ਤਾਈ ਤੁਹਾਡੀ ਪਹੁੰਚ ਹੈ ਤੇ ਉੱਥੇ ਤਾਈ ਵਿਖਾਉਣਾ ਕਰੋ।
ਸੁਣ ਕੇ ਸਟੇਸ਼ਨ ਸ੍ਰੀ ਜਗਨਨਾਥਾ,
ਸੁਣ ਕੇ ਸਾਹਿਬ ਸੰਗ ਜੀ ਪੀਰ ਦਸਵੀਰ ਦੇ ਬੋਲ, ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਇੱਕ ਹੋ ਗਿਆ ਉਹ ਹੱਥ ਮੈਂ ਹੱਥਾ,
ਇਸ ਦੇ ਬੇਟੇ ਦਾ ਹੱਥ ਵਿੱਚ ਹੱਥ ਜਿਹੜਾ ਸੀ ਪਕੜ ਲਿਆ।
ਲੋਚਨ ਮੁੰਦੋ ਦੋਏ,
ਮਹਾਰਾਜ ਕਹਿੰਦੇ ਭਾਈ ਦੋਵੇਂ ਨੇਤਰ ਜਿਹੜੇ ਨੇ ਉਹਨਾਂ ਨੂੰ ਮੀਚ ਲੈ,
ਚਾਹੋ ਜੋ ਦੇਖ ਲਿਹ ਅਬ ਸੋਏ,
ਜੋ ਵੀ ਤੂੰ ਚਾਹੁੰਦਾ ਹੈ ਤੇ ਉਹ ਚੰਗੀ ਤਰ੍ਹਾਂ ਦੇਖ ਲੈ।
ਕੁਦਰਤ ਨੈਣ ਕੀਏ ਤਿੰਨ ਜਬ ਹੇ,
ਇਸ ਵੇਲੇ ਸਾਹਿਬ ਸੰਗ ਜੀ ਇਹ ਪੀਰ ਦੇ ਬੇਟੇ ਨੇ ਆਪਣੇ ਨੇਤਰ ਜਿਹੜੇ ਸੀ ਬੰਦ ਕੀਤੇ,
ਆਪਣੇ ਆਕਾਸ਼ ਦਿਖਾਇਓ ਤਬ ਹੇ,
ਅੱਗੇ ਹੋਰ ਜਿਹੜਾ ਆਕਾਸ਼ਾਂ ਦੀ ਰਚਨਾ ਸੀ ਮਹਾਰਾਜ ਨੇ ਵਿਖਾਉਣਾ ਕੀਤੇ।
ਦਿਵਸਾਂ ਤੇ ਬੀਚ ਬਹਾਰੇ,
ਤੇ ਕਈ ਦਿਨ ਸਾਧ ਸੰਗ ਜੀ ਇਸ ਆਕਾਸ਼ਾਂ ਦੀ ਰਚਨਾ ਚ ਵਿਚਰਦਿਆਂ ਬਤੀਤ ਹੋਏ,
ਔਰ ਨਵ ਮਾਹੇ ਪਧਾਰੇ,
ਤੇ ਫੇਰ ਹੋਰ ਜਿਹੜੇ ਆਕਾਸ਼ੀ ਮੰਡਲ ਸੀ ਉਹਨਾਂ ਦੇ ਪਧਾਰੇ ਚਲੇ ਗਏ।
ਦੇਖੋ ਦੇਖ ਕਿਤਕ ਦਿਨ ਮਾਹੇ,
ਤੇ ਕਈਆਂ ਦਿਨਾਂ ਵਿੱਚ ਸਾਧ ਸੰਗ ਜੀ ਇਸ ਰਚਨਾ ਨੂੰ ਵੇਖ ਕੇ
ਆਨ ਆਕਾਸ਼ ਪਿਖਾ ਪੁਨ ਜਾਹੇ,
ਕਹਿੰਦੇ ਆਨ ਤੇ ਇਸ ਵਾਸਤੇ ਜਾ ਕੇ ਹੋਰ ਜਿਹੜਾ ਆਕਾਸ਼ ਸੀ ਉਹ ਦੇਖਣਾ ਕੀਤਾ।
ਇਸ ਬਿਦ ਸੋ ਬਹੁ ਬਰਖ ਬਤਾਏ,
ਕਹਿੰਦੇ ਪੀਰ ਦੇ ਬੇਟੇ ਨੂੰ ਇਸ ਤਰ੍ਹਾਂ ਅਨੁਭਵ ਹੋਇਆ ਕਿ ਤਾਂ ਕਈ ਸਾਲ ਬਤੀਤ ਹੋ ਗਏ ਸਾਨੂੰ ਇਹ ਚੀਜ਼ ਵੇਖਦਿਆਂ ਨੂੰ, ਅੱਗੇ ਤੇ ਅੱਗੇ ਆਕਾਸ਼ਾਂ ਦੀ ਮੰਡਲਾਂ ਦੀ ਰਚਨਾ ਜਿਹੜੀ ਹੈ,
ਲੱਖ ਆਕਾਸ਼ ਤਾਹੇ ਦਿਖਰਾਏ,
ਉਹ ਲੱਖਾਂ ਦੀ ਗਿਣਤੀ ਚ ਆਕਾਸ਼ਾਂ ਦੀ ਰਚਨਾ ਜਿਹੜੀ ਸੀ ਇਸ ਨੂੰ ਵਿਖਾਉਣਾ ਕੀਤੇ।
ਬਹੁਰੋ ਗਏ ਪਤਾਲਨ ਮਾਹੀ,
ਤੇ ਫਿਰ ਜਿਹੜੀ ਪਤਾਲਾਂ ਦੀ ਰਚਨਾ ਸੀ ਤੇ ਹੇਠਲੇ ਪਲਾੜ ਉਹਨਾਂ ਵਿੱਚ ਲੈ ਗਏ।
ਮੈਂ ਇੱਕ ਦਿਖਾਵਾ ਤਾਹੀ,
ਪਹਿਲਾਂ ਇੱਕ ਜਿਹੜਾ ਸੀ ਵਿਖਾਉਣਾ ਕੀਤਾ,
ਇੱਕ ਦਿਨ ਲਓ ਫਿਰ ਕਰ ਸਾਰੇ,
ਕਈਆਂ ਦਿਨਾਂ ਦੇ ਸਾਧ ਸੰਗ ਜੀ ਤੇ ਸਾਰੇ ਕਰਕੇ
ਬਹੁਰੋ ਦੁੱਤੀ ਪਤਾਲ ਪਧਾਰੇ,
ਫਿਰ ਦੂਜੇ ਪਤਾਲ ਦੇ ਚਲੇ ਗਏ।
ਸੋਨੀ ਕੀ ਬਿਦ ਦੀਨ ਦਿਖਾਈ,
ਉਹ ਵੀ ਇਸ ਨੂੰ ਚੰਗੇ ਢੰਗ ਦੇ ਨਾਲ ਦਿਖਾ ਦਿੱਤਾ।
ਤੀਜੇ ਮੈਂ ਜਗ ਸਾਈ,
ਤੇ ਫਿਰ ਤੀਜੇ ਦੇ ਅੰਦਰ ਚਲੇ ਗਏ ਜਗ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ।
ਇਸ ਬਿਦ ਸੋ ਜੇ ਲੱਖ ਪਤਾਲਾ,
ਇਸ ਤਰ੍ਹਾਂ ਜਿਹੜੀ ਲੱਖਾਂ ਹੀ ਪਤਾਲਾਂ ਦੀ ਰਚਨਾ ਸੀ,
ਸਰਬ ਦਿਖਾਏ ਤਾਂ ਕਿਰਪਾਲਾ,
ਕਿਰਪਾਲੋ ਗੁਰੂ ਨਾਨਕ ਸਾਹਿਬ ਨੇ ਪੀਰ ਦੇ ਬੇਟੇ ਨੂੰ ਵਿਖਾਉਣਾ ਕੀਤੇ।
ਬਹੁਤ ਬਰਖ ਲਾ ਕਾਲ ਬਤਾਇਓ,
ਤੇ ਬਹੁਤ ਸਾਰੇ ਸਾਧ ਸੰਗ ਜੀ ਸਾਲਾਂ ਤੱਕ ਇਹ ਸਮਾਂ ਬਤੀਤ ਹੋਇਆ, ਅਨੁਭਵ ਹੋਇਆ ਉੱਥੇ।
ਵਿਚਰਦ ਪੀਰ ਤਾਂ ਤੇ ਇਕਲਾਇਓ,
ਫਿਰਦਾ ਫਿਰਦਾ ਜਿਹੜਾ ਪੀਰ ਦਾ ਪੁੱਤਰ ਸੀ ਨਾ, ਤੇ ਬਹੁਤ ਹੀ ਘਬਰਾ ਗਿਆ, ਕਾਲਾ ਪੈ ਗਿਆ।
ਹੱਥ ਬੰਦ ਕੇ ਗੁਰੂ ਅਗਾਰੀ,
ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ
ਅਧੀਨ ਬਾਬ ਨੇ ਉਚਾਰੀ,
ਬਹੁਤ ਹੀ ਨਿਮਰਤਾ ਦੇ ਸਮੇਤ ਹੋ ਕੇ ਬੇਨਤੀ ਕੀਤੀ।
ਆਵਤ ਗੈਨ ਪਤਾਲਾ,
ਮਹਾਰਾਜ ਇਹਨਾਂ ਪਤਾਲਾਂ ਤੇ ਆਕਾਸ਼ਾਂ ਦਾ ਕੋਈ ਅੰਤ ਨਹੀਂ ਆਉਂਦਾ।
ਵਿਚਰਦ ਬੀਤ ਗਏ ਉਹ ਚਿਰਕਾਲਾ,
ਉੱਥੇ ਵਿਚਰਦਿਆਂ ਵਿਚਰਦਿਆਂ ਚਿਰ ਸਮਾਂ ਬਤੀਤ ਹੋ ਗਿਆ।
ਚਲੋ ਆਪਣੇ ਅਸਥਾਨਾਂ
चलो महाराज हुण अपने स्थान टिकाणे दे ताएं
खुदाए हो लखुना आना
ते बस मेरे पाणे दा तुसी खुदा हो ते आप तो होर कोई दूजा खुदा नहीं है।
के सिर गुर गिरा उचारी
सुन के सतगुरु महाराज जी ने बाणी उचारण कीते
इक चाहो हिरदे बजारी
कहंदे जे कोई होर इच्छा है तेरे हिरदे विच
देखो और आकाश पताला
कहंदे होर आकाश ते पतालां दी रचना वेख लै
अंत में कछ रहे बसाला
कहंदे ने कि अजे अंत नहीं आउंदा ते बहुत सारी रचना जी रह गई है।
जेकर अकलावा चित तोरा
जे करके भाई तेरा चित काला पै गया घबरा गया
चलो चैत है अपने ठौरा
अपने स्थान दे ताए तू जाना चाहुंदा है।
सत निश्चा आवे जैसे
जिस तरह तेरे पिता नु निश्चा आ जावे
आज करो आप अब तैसे
उसे ढंग दे नाल तू ओहो जा काम कर ले।
संगत मैं पंचामृत होई
जिथे जिथे गुरु नानक साहब जांदे थे संगतां हो रही सी कीर्तन हो रहे सी अरदासां हो रही सी प्रसाद वरत रहे सी संगत ते कहंदे जिथे हो रही सी प्रसाद वरत रहा सी
मैं ते लेकर चलिए सोई
महाराज कहंदे को निशानी तां लै चल अपने पीर दे वास्ते
कह गए जहां सतसंगत
यूं कह के साथ संगी उत्थे गए जिथे संगत सी सतगुरां दी
बैठी संतन की सो पंगत
संतां दी पंगत बैठी हुई सी
को अवलोका जब ही
जदों श्री गुरु नानक देव महाराज नु आया होया वेख्या उन्होंने
और पर हरख उठे सब तब ही
सतगुरु महाराज जी दे सत्कार विच हिरदे प्रसन्नता नु भर के उठ खलोते
पद पंकज मैं बंधन थारी
साहिब गुरु नानक देव महाराज जी दे चरणा दे उत्ते शीश नवाया
बैठारे पन सभा मझारी
अपनी संतां ने संत मंडल सभा दे अंदर सतगुरु महाराज नु बैठाल लिया
दी बार आरती उतारी
दीवे बाल के सतगुरां दे आउण दी खुशी विच आरती जिहड़ी सी उतारी
पूर्ण कीर प्रसंस उचारी
बड़ी भारी सतगुरु महाराज जी दी प्रशंसा उचारण कीते
पंचामृत को पल रीति
राह प्रसाद जिहड़ा सी सत संग जी चंगे ढंग नाल करके
ये अरदास खरे जत प्रीति
प्रीति दे समेत अरदास कीती गई
मोरो बाण दीन सब ताई
ते फिर जिहड़ा कड़ा प्रसाद सी सारयां नूं बंड दित्ता
दीन पीर जत हरख बढ़ाई
ते कहंदे ने कि सारयां ने प्रसन्न हो के ते पीर दे समेत लैणा कीता
इस विद बहुत संगत के माही
इस तरह सत संगत जी सारी संगत दे विच
फिरे प्रभु दिखराई ताही
ते फिरे ने ते सारी रचना लखां ते पतालां आकाशां लखां दी विखाई ते पीर दे पुत्तर ने भी प्रसाद लैणा कीता
जब कट कौल पूर ते लीना
जदों प्रसाद दा बाटा जिहड़ा सी लक्कड़ दा कौला ते ओह भर लिया
सिरगुर बौर प्यानो कीना
सतगुरु महाराज जी ने इस रचना तो ते फिर मात लोग दी रचना वल नूं चलना कीता
बगदाद देश में आए
ते फिर सतगुरु महाराज जी बगदाद देश विच आ गए भाई गुरदास ने इह सारी कथा लिखी है जिहनूं सिखी दे वेद व्यास कहिंदे जिवें वेदां दा विस्थार कीता वेद व्यास नाम होया सिखी दा विस्थार भाई गुरदास ने कीता सिखी नूं पढ़ना है भाई गुरदास नूं पढ़ना पएगा गुरु ग्रंथ साहिब दा जिंदरा और कुंजी भाई गुरदास दी रचना है जे खोलना है भाई गुरदास दी रचना नूं पढ़ के ही गुरु ग्रंथ साहिब दे गुझे भेद जिहड़े ने ओह खुल सकदे ने। भाई गुरदास ने सारा प्रसंग लिखिया बेटा लीता पीर दा अखी मीट गया हवाई लख पताल आकाश लख अख पुरख पे सब दिखलाई उधर तां कई साल बतीत हो गए इधर अख मेची ते खोल दित्ती इन्ने समां होया ते फिर अगे भाई साहब कहंदे ने भार कट कौल प्रसाद दा धुरों पतालों लई कड़ाहे इस वास्ते फिर प्रसाद दा भांडा भी भर के लियांदा कौला भर के लियांदा ਇਹ ਸਾਰੀ ਜਿਤਨੇ ਸਾਧ ਸੰਗ ਜੀ ਸਾਖੀ ਦਾ ਭਾਵ ਭਾਈ ਸਾਹਿਬ ਨੇ ਵੀ ਆਪਣੀ ਰਚਨਾ ਵਿੱਚ ਲਿਖਿਆ ਇੱਥੇ ਭਾਈ ਸੰਤੋਖ ਸਿੰਘ ਜੀ ਇਤਿਹਾਸ ਦੇ ਰੂਪ ਦੇ ਵਿੱਚ ਲਿਖ ਰਹੇ ਨੇ ਅੱਗੇ ਸਰਵਣ ਕਰੋ
ਸਿਰ ਬਹੁਤ ਭਿਆਨ ਕੀਨਾ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਲਣਾ ਕੀਤਾ ਇਸ ਰਚਨਾ ਦੇ ਵਿੱਚ
ਬਗਦਾਦ ਦੇਸ਼ ਮੈਂ ਆਏ
ਬਗਦਾਦ ਦੇਸ਼ ਸ਼ਹਿਰ ਦੇ ਵਿੱਚ ਆ ਗਏ
ਉੱਤੋਂ ਪੀਰ ਬੈਠੋ ਜੇ ਥਾਏ
ਜਿੱਥੇ ਪੀਰ ਦਸਤਗੀਰ ਬੈਠਾ ਸੀ
ਜਨਕੀਨ ਪੀਰ ਸੁਤ ਤਾਈ
ਜਿਹੜਾ ਪੀਰ ਸੀ ਇਸਨੇ ਨੇ ਆਪਣੇ ਪੁੱਤਰ ਨੂੰ ਪੁੱਛਣਾ ਕੀਤਾ,
ਪਤਾਲ ਲੱਭ ਦੇਖੇ ਜਾਈ,
ਕਹਿੰਦੇ ਬੇਟੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਜਾ ਕੇ ਵੇਖੇ ਹਨ,
ਮੈਂ ਫਕੀਰ ਨੇ ਝੂਠ ਲਾਏ,
ਜਿਹੜਾ ਫਕੀਰ ਨਾਨਕ ਤਪਾ ਹੈ ਤੇ ਇਸਨੇ ਝੂਠ ਹੀ ਬੋਲਿਆ ਹੈ,
ਕਰਕੇ ਤੁਰਨ ਤੁਮ ਚਲਿਆ ਏ,
ਤੁਸੀਂ ਬੜੀ ਛੇਤੀ ਦੇ ਨਾਲ ਮੁੜ ਕੇ ਕਹਿੰਦਾ ਇੱਥੇ ਵਾਪਸ ਆ ਗਏ ਹੋ,
ਕਿਸਮੋ ਦਸਤਗੀਰ ਸੁਤ ਸੁਣ ਕੇ,
ਇਹ ਦਸਤਗੀਰ ਦਾ ਪੁੱਤਰ ਸੁਣ ਕੇ ਹੈਰਾਨ ਹੋ ਗਿਆ, ਕਹਿੰਦਾ ਮੈਂ ਤਾਂ ਥੱਕ ਗਿਆ ਫਿਰਦਾ, ਇਹ ਕਹਿੰਦਾ ਤੁਸੀਂ ਛੇਤੀ ਮੁੜ ਕੇ ਆ ਗਏ,
ਅਸੇ ਅਚਰਜ ਕੋ ਮਨ ਗੁਣਕਾ,
ਅਸੇ ਕਰਕੇ ਬਹੁਤ ਹੀ ਹੈਰਾਨੀ ਆਪਣੇ ਮਨ ਦੇ ਵਿਚਾਰ ਕੇ,
ਕਹਿਣ ਲੱਗੋ ਹੇ ਪਿਤਾ ਸੁਣੀ ਜਾ,
ਕਹਿਣ ਲੱਗਾ ਹੇ ਪਿਤਾ ਜੀ ਆਪ ਸੁਣਨਾ ਕਰੋ,
ਦਰਵੇਸ਼ ਖੁਦਾ ਏ ਲਖੀ ਜਾ,
ਕਹਿੰਦੇ ਇਹ ਜਿਹੜਾ ਦਰਵੇਸ਼ ਹੈ ਫਕੀਰ, ਇਹ ਤਾਂ ਖੁਦਾ ਦਾ ਸਰੂਪ ਹੀ ਹੈ, ਜਾਣ ਲਓ,
ਤੂੰ ਕਹੋ ਕੇ ਤੂਰ ਨੇ ਆਏ,
ਤੁਸੀਂ ਤਾਂ ਇਹ ਗੱਲ ਕਹਿਤੀ ਬੜੀ ਛੇਤੀ ਨਾਲ ਤੁਸੀਂ ਮੁੜ ਕੇ ਆ ਗਏ,
ਸਹਿਸ ਹਮ ਬਰਖ ਬਤਾਏ,
ਕਹਿੰਦੇ ਉੱਥੇ ਮੈਨੂੰ ਇਤਨਾ ਅਨੁਭਵ ਹੋਇਆ ਕਿ ਕਈ ਹਜ਼ਾਰਾਂ ਸਾਲ ਹੀ ਬਤੀਤ ਹੋ ਗਏ,
ਲੱਖ ਪਤਾਲ ਆਕਾਸ਼ ਦਿਖਾਏ,
ਲੱਖਾਂ ਪਤਾਲ ਤੇ ਆਕਾਸ਼ਾਂ ਦੀ ਰਚਨਾ ਮੈਨੂੰ ਵਿਖਾਉਣਾ ਕੀਤੇ,
ਮੋਰੋਂ ਓਰਕ ਹੱਥ ਨਾ ਆਏ,
ਤੇ ਫੇਰ ਵੀ ਉਹਨਾਂ ਦਾ ਓੜਕ ਐਸੀ ਰਚਨਾ ਦਾ ਓੜਕ ਅੰਤ ਜਿਹੜਾ ਹੱਥ ਵਿੱਚ ਨਹੀਂ ਪ੍ਰਾਪਤ ਹੋਇਆ,
ਹਾਰ ਅਵਲੋਕੋ ਜਬ ਹੀ,
ਤੇ ਜਿਸ ਵੇਲੇ ਮੈਂ ਹੰਭ ਗਿਆ ਥੱਕ ਗਿਆ ਤੇ ਵੇਖਿਆ ਮੇਰੇ ਤਾਏ,
ਕਰ ਮੈਂ ਹਟ ਆਵਾ ਤਬ ਹੀ,
ਮੈਂ ਫਿਰ ਕਹਿ ਕੇ ਸਤਿਗੁਰਾਂ ਨੂੰ ਵਾਪਸ ਮੁੜਿਆ ਹਾਂ,
ਜਾ ਕੇ ਸੰਗਤ ਇਨ ਕੀ ਦੇਖੀ,
ਜਿੱਥੇ ਕਿੱਥੇ ਵੀ ਉਸ ਰਚਨਾ ਵਿੱਚ ਗਏ ਨਾ ਦੀਆਂ ਸੰਗਤਾਂ ਵੇਖੀਆਂ ਗਈਆਂ,
ਬਸ ਪੂਜੇ ਕਰ ਪ੍ਰੀਤ ਵਸੇਖੀ,
ਇਹਨਾਂ ਦੇ ਚਰਨਾਂ ਦੀ ਪੂਜਾ ਕਰਦੇ ਬੜੀ ਪ੍ਰੀਤੀ ਨੂੰ ਧਾਰ ਕੇ,
ਦਸਤਗੀਰ ਸੁਣ ਆਇਆ ਪੁਤਬਾਨੀ,
ਇਹ ਜਿਹੜਾ ਪੀਰ ਦਸਤਗੀਰ ਸੀ ਐਸੀ ਅਸਚਰਜ ਹੈਰਾਨ ਕਰਨ ਵਾਲੀ ਬਾਣੀ ਨੂੰ ਸੁਣ ਕੇ
ਜਾਤ ਨਾ ਜਾਣੀ,
ਬਹੁਤ ਹੀ ਸਾਧ ਸੰਗਤ ਜੀ ਹੈਰਾਨ ਹੋ ਗਿਆ ਤੇ ਕੋਈ ਸਮਝ ਨਹੀਂ ਆਉਂਦੇ,
ਹੇਠਾਂ ਘਟਕਾ ਬੀਤੀ ਦੋ,
ਤੇ ਦੋ ਘੜੀਆਂ ਸਾਧ ਸੰਗਤ ਜੀ ਇੱਥੇ ਬਤੀਤ ਕੀਤੀਆਂ,
ਬੈਠੇ ਰਹਿ ਉੱਠੇ ਨਾ ਕੋ,
ਬੈਠੇ ਰਹਿ ਨੇ ਤੇ ਕੋਈ ਵੀ ਸਾਧ ਸੰਗਤ ਜੀ ਉੱਠਿਆ ਨਹੀਂ,
ਬਰਖ ਅਗਨਾ ਇਹ ਕੈਤ ਬਤਾਏ,
ਇਸ ਤਰ੍ਹਾਂ ਸਾਧ ਸੰਗਤ ਜੀ ਅਗਨ ਦੀ ਅਗਨ ਅਣਗਿਣਤੀ ਸਾਲ ਜਿਹੜੇ ਸੀ ਤੇ ਇਸ ਤਰ੍ਹਾਂ ਬਤੀਤ ਕਰਦੇ ਨੇ, ਕਿਹਾ
ਲੱਖ ਪਤਾਲ ਆਕਾਸ਼ ਦਿਖਾਏ,
ਲੱਖਾਂ ਤੇ ਪਤਾਲਾਂ ਦੀ ਰਚਨਾ ਜਿਹੜੀ ਸੀ ਵਿਖਾਉਣਾ ਕੀਤੇ,
ਸ਼ਬਦ ਲੱਗ ਕੇ ਬਾਤ ਅਸੰਭਾ,
ਸਾਰੇ ਸਾਧ ਸੰਗਤ ਜੀ ਇਹ ਕਠਿਨ ਬਾਤ ਜਿਹੜੀ ਸੀ ਜਾਣ ਕੇ,
ਮਨ ਰਹੇ ਹੋ ਮਨ ਪੀਰ ਅਚੰਬਾ,
ਜੋ ਪੀਰ ਦਸਤਗੀਰ ਆਪਣੇ ਮਨ ਦੇ ਚ ਅਜੰਬਾ ਹੈਰਾਨੀ ਮੰਨ ਰਿਹਾ,
ਜਦੇ ਵਿਚਾਰ ਕੀਨ ਚਿਰ ਤਾਈ,
ਚਿਰ ਤਾਈ ਆਪਣੇ ਹਿਰਦੇ ਚ ਵਿਚਾਰ ਕੀਤੇ,
ਪੀਰਨ ਮੈਂ ਮੂਰ ਵਡਾਈ,
ਕਹਿੰਦਾ ਸਾਰੇ ਪੀਰਾਂ ਦੇ ਚ ਮੇਰੀ ਬਹੁਤ ਵੱਡੀ ਵਡਿਆਈ ਹੈ,
ਅਜਬ ਤਮਾਹੀ ਮੋਹੇ ਸਮਾਨਾ,
ਕਹਿੰਦੇ ਕਰਾਰ ਮਾਤ ਦੇ ਚ ਮੇਰੇ ਸਦਰਸ,
ਜਗਤ ਵਿਖੇ ਕੋ ਪਿਖੇ ਨਾ ਪਿਖੋ ਨਾ ਆਨਾ,
ਸੰਸਾਰ ਦੇ ਚ ਮੈਂ ਕਿਸੇ ਹੋਰ ਦੂਜੇ ਨੂੰ ਨਹੀਂ ਵੇਖਦਾ ਹਾਂ,
ਅਭੀ ਆਨ ਮਾਨ ਹੈ ਮੋਰੀ,
ਸਾਰੇ ਜਿਤਨੇ ਪੀਰ ਫਕੀਰ ਮੇਰੀ ਈਨ ਦੇ ਤਾਈ ਮੰਨਦੇ ਨੇ,
ਦੇਸ਼ ਨਵਾਏ ਪਾਕਰ ਜੋਰੇ,
ਤੇ ਸਾਰਾ ਦੇਸ਼ ਮੈਨੂੰ ਮੱਥੇ ਟੇਕਦਾ ਦੋਵੇਂ ਹੱਥ ਜੋੜ ਕੇ ਸਿਰ ਨਵਾ ਕੇ,
ਮਮ ਅਜਮਤ ਲੇਸ਼ ਨਾ ਇਸ ਕਾਗੈ,
ਕਹਿੰਦਾ ਇਹ ਨਾਨਕ ਤਪੇ ਦੇ ਅੱਗੇ ਮੇਰੀ ਕਰਾਮਾਤ ਤਾਂ ਲੇਸ਼ ਥੋੜੇ ਮਾਤਰ ਵੀ ਨਹੀਂ ਹੈ,
ਮੇਰ ਨਿਕਟ ਜੋ ਰੰਚਕ ਲਾਗੇ,
ਇਸ ਤਰ੍ਹਾਂ ਸਮੇਰ ਪਰਬਤ ਦੇ ਅੱਗੇ ਤੇ ਇੱਕ ਕਿਣਕਾ ਹੁੰਦਾ ਹੈ ਰੇਤ ਦਾ, ਇਸ ਤਰ੍ਹਾਂ ਹੀ ਮੇਰੀ ਸ਼ਕਤੀ ਲੱਗਦੀ ਹੈ,
ਇਹ ਤੂੰ ਮਾਨਕ ਤਨ ਹੋਈ,
ਕਹਿੰਦੇ ਤਾਂ ਕੋਈ ਮਾਨਸੀ ਮਨੁੱਖਾ ਤਾਂ ਨਹੀਂ ਹੈ ਇਸ ਦਾ,
ਖੁਦਾ ਧਰਿਓ ਤਨ ਸੋਈ,
ਇਹ ਤਾਂ ਖੁਦਾ ਨੇ ਆਪ ਹੀ ਆਪਣਾ ਸਰਗੁਣ ਸਰੂਪ ਧਾਰਨ ਕੀਤਾ ਹੈ,
ਕੀ ਸਰਬਰ ਹੋਏ ਨਾ ਕੋ,
ਇਹਨਾਂ ਦੀ ਬਰਾਬਰੀ ਮੇਰੇ ਪਾਸੋਂ ਕਦੇ ਵੀ ਹੋ ਨਹੀਂ ਸਕਦੀ,
ਬੰਧਨ ਬਣੇ ਬੰਦ ਕਰ ਦੋ,
ਦੋਵੇਂ ਹੱਥ ਜੋੜ ਕੇ ਇਹਨਾਂ ਚਰਨਾਂ ਦੇ ਉੱਤੇ ਇਹਨਾਂ ਦੇ ਮੱਥਾ ਟੇਕਣਾ ਹੀ ਬਣਦਾ,
ਹੱਸ ਵਿਚਾਰ ਕੇ ਪਾਇਨ ਪਰਿਓ,
ਇਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਮਨ ਵਿੱਚ ਵਿਚਾਰ ਕੇ ਸਤਿਗੁਰਾਂ ਦੇ ਚਰਨੇ ਪਿਆ,
ਗੁਰ ਕੋ ਸਗਲ ਗਰਭ ਪਰ ਹਰਿਓ,
ਤੇ ਹਿਰਦੇ ਦਾ ਸਾਰਾ ਜਿਹੜਾ ਸੀ ਹੰਕਾਰ ਮੇਟ ਲਿਆ,
ਸਭ ਮਰੀਦ ਕੋ ਗਿਰਾ ਅਲਾਏ,
ਤੇ ਜਿੰਨੇ ਸਾਰੇ ਇਸ ਦੇ ਮਰੀਜ਼ ਸੀ ਸਾਰਿਆਂ ਨੂੰ ਕਹਿਣ ਲੱਗਾ,
ਅਗਲਾ ਲਿਓ ਖਤਾ ਬਖਸਾਏ,
ਕਹਿੰਦੇ ਇਹਨਾਂ ਦੀ ਚਰਨੀ ਲੱਗ ਕੇ ਤੇ ਆਪਣੀ ਗਲਤੀ ਜਿਹੜੀ ਉਸ ਨੂੰ ਬਖਸ਼ਾ ਲਵੋ,
ਇਸ ਕੋ ਮਾਨਕ ਤਨ ਨਾ ਜਾਣੋ,
ਇਸ ਨੂੰ ਮਾਨਸੀ ਦੇਹ ਨਾ ਜਾਣਨਾ ਕਰੋ,
ਅਰੇ ਖੁਦਾ ਇਸ ਰੂਪ ਪਛਾਣੋ,
ਇਹ ਤਾਂ ਅੱਲਾ ਤੇ ਖੁਦਾ ਦਾ ਸਰੂਪ ਹੈ ਉਤਰਿਆ, ਜਾਣ ਲਓ,
ਲੋਕ ਸੋਨਾ ਨਜੋਗ ਨਜ ਪੀਰਾ,
ਤੇ ਕਹਿੰਦੇ ਨੇ ਕਿ ਆਗਿਆ ਆਪਣੇ ਪੀਰ ਦੀ ਸੁਣ ਕੇ ਲੋਕਾਂ ਨੇ,
ਨਿਸ਼ਚੇ ਜਾਣੋ ਗੁਣੀ ਗਹੀਰਾ,
ਨਿਸ਼ਚੇ ਕਰਕੇ ਜਾਣ ਲਿਆ ਤੇ ਗੁਣਾਂ ਦੇ ਸਮੁੰਦਰ ਹਨ, ਇਹ ਤਾਂ
ਆਏ ਉਤਾਇਲ ਪਰੇ,
ਬੜੀ ਛੇਤੀ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਚਰਨੀ ਪਏ,
ਨਾਨਾ ਵਿਧਨ ਉਪਾਇਨ ਥਰੇ,
ਨਾਨਾ ਤਰ੍ਹਾਂ ਦੀਆਂ ਭੇਟਾਂ ਜਿਹੜੀਆਂ ਸੀ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੀਆਂ,
ਉਤਰੀ ਅਦੋ ਪੂਜਾ ਸਭ ਹੀ ਕੀ,
ਬਸ ਕਹਿੰਦੇ ਜੀ ਹੁਣ ਪੂਜਾ ਵੀ ਉਤਾਰ, ਉਤਾਰ ਦਿਓ ਤੇ ਸਤਨਾਮ ਵਾਹਿਗੁਰੂ ਕਹਾ ਕੇ ਤੇ ਭੋਜਾ ਜਿਹੜੀਆਂ ਅਸੀਂ ਥੱਲੇ ਉਤਾਰਤੀਆਂ ਸਾਰਿਆਂ ਦੀਆਂ
ਭਈ ਅਗਾਰੀ ਬਿਦ ਜੋ ਨਿੱਕੀ
ਜਿਸ ਤਰ੍ਹਾਂ ਅੱਗੇ ਭੋਜਾ ਸੀ ਉਸੇ ਤਰ੍ਹਾਂ ਸਾਰਿਆਂ ਦੀਆਂ ਠੀਕ ਹੋ ਗਈਆਂ
ਸਰਦਾ ਬਦੀ ਮਹਾਨਾ
ਉਸ ਸਮੇਂ ਸਾਰਿਆਂ ਦੀ ਬੜੀ ਭਾਰੀ ਸਰਦਾ ਵੱਧ ਗਈ
ਲੱਗੋ ਸਰਬ ਤੁਰਕਾਨਾ
ਸਾਰੇ ਜਿਤਨੇ ਤੁਰਕ ਲੋਕ ਸੀ ਸਤਿਗੁਰਾਂ ਦੀ ਪੂਜਾ ਕਰਨ ਲੱਗ ਪਏ
ਪ੍ਰਭ ਕੋ ਦੀਨੋ ਉਪਦੇਸਾ
ਸਾਰਿਆਂ ਦੇ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਪਦੇਸ਼ ਦੇਣਾ ਕੀਤਾ
ਸਤਨਾਮ ਸਿਮਰੋ ਜਗਤੇ ਸਾ
ਮਹਾਰਾਜ ਕਹਿੰਦੇ ਜਗਤ ਦੇ ਈਸ਼ਵਰ ਵਾਹਿਗੁਰੂ ਦਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ
ਅੱਖ ਬਾਤ ਕੋ ਭੁੱਲ ਨਾ ਕਰੀਏ
ਇਹ ਹਿੰਦੂ ਤੇ ਮੁਸਲਮਾਨਾਂ ਵਾਲੇ ਪੱਖ ਤੇ ਬਾਅਦ ਇਹ ਭੁੱਲ ਕੇ ਵੀ ਨਾ ਧਾਰੋ
ਇਹ ਖੁਦਾ ਸਭ ਵਿਖੇ ਨਹਰੀਏ
ਦੋਹਾਂ ਦੇ ਵਿੱਚ ਇੱਕੋ ਹੀ ਖੁਦਾ ਹੈ ਤੇ ਖੁਦਾ ਨੂੰ ਵੇਖਣਾ ਕਰੋ
ਜੇ ਦਿਨ ਅਸ ਵਿਦ ਅਭਿਆਸਾ
ਜੇ ਕਰਕੇ ਤੁਸੀਂ ਇਸ ਤਰ੍ਹਾਂ ਪੱਕਾ ਅਭਿਆਸ ਆਪਣੇ ਮਨ ਦੇ ਧਾਰਨ ਕਰ ਲਵੋਗੇ
ਪ੍ਰਾਪਤ ਹੋਏ ਮੁਕਤ ਸੁਖ ਰਾਸਾ
ਤੁਹਾਡੇ ਤਾਈ ਮੁਕਤੀ ਦਾ ਸਮੂਹ ਜਿਹੜਾ ਸੁਖ ਹੈ ਉਹ ਪ੍ਰਾਪਤ ਹੋਵੇਗਾ
ਦਿਵਸ ਗੁਰ ਤਾਂ ਗੁਜਾਰੇ
ਕਈ ਦਿਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਬਤੀਤ ਕੀਤੇ
ਉਪਦੇਸ਼ ਅਦਕ ਨਰਤਾਰੇ
ਉਪਦੇਸ਼ ਦੇ ਕੇ ਬਹੁਤ ਸਾਰੇ ਲੋਕਾਂ ਨੂੰ ਤਾਰਨਾ ਕੀਤਾ
ਔਰ ਗਮਨ ਕੀਨੇ ਤਿਆਰੇ
ਫਿਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸਕੋ ਚੱਲਣ ਦੀ ਤਿਆਰੀ ਕੀਤੀ
ਨਮਸਕਾਰ ਤੇ ਚਰਨ ਮਝਾਰੇ
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸਾਡੀ ਵੀ ਨਮਸਕਾਰ ਹੋਵੇ
ਦੂਰਾ ਸ੍ਰੀ ਗੁਰੂ ਜਸ ਕਮਲਨ ਬਣੀ
ਇਹ ਸਾਧ ਸੰਗਤ ਜੀ ਬਗਦਾਦ ਏਅਰਪੋਰਟ ਤੋਂ ਨੇੜੇ ਗੁਰੂ ਨਾਨਕ ਸਾਹਿਬ ਦਾ ਸਥਾਨ ਜੋ ਇਰਾਕ ਦੀ ਰਾਜਧਾਨੀ ਹੈ ਤੇ ਉੱਥੇ ਇੱਕ ਚਸ਼ਮਾ ਵੀ ਹੈ ਸਤਿਗੁਰਾਂ ਦੀ ਯਾਦ ਦੇ ਵਿੱਚ ਜਿੱਥੇ ਅੱਜ ਤਾਈਂ ਲੋਕ ਪਾਣੀ ਪ੍ਰਾਪਤ ਕਰਕੇ ਜਿਹਨਾਂ ਦੀ ਖਾਰਸ਼ ਹੋ ਜਾਂਦੀ ਖਾਜ ਹੋ ਜਾਂਦੀ ਆ ਉਸ ਪਾਣੀ ਨੂੰ ਸਰੀਰ ਤੇ ਲਾਉਂਦੇ ਆ ਇਸ਼ਨਾਨ ਕਰਦੇ ਵਰਤਦੇ ਆ ਤੇ ਇਸ ਤਰ੍ਹਾਂ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਥੜੇ ਦੇ ਉਹ ਪੀਰ ਦਾ ਥੜਾ ਬਣਿਆ ਹੋਇਆ ਦੋ ਖਜੂਰਾਂ ਦੇ ਬਿਰਸ਼ ਵੀ ਨੇ ਔਰ ਗੁਰੂ ਨਾਨਕ ਸਾਹਿਬ ਦੇ ਆਉਣ ਦੀ ਤਖ਼ਤੀ ਵੀ ਜਿਹੜੀ ਹੈ ਉੱਥੇ ਲੱਗੀ ਹੋਈ ਹੈ ਤੇ ਅਬਦੁਲ ਮਜੀਦ ਤੇ ਇਸ ਵਾਸਤੇ ਜਗਤ ਪਰ ਬਾਬਾ ਨਾਨਕ ਇਹ ਅਰਬ ਦੀ ਤਪਦੀ ਧਰਤੀ ਦੇ ਅੰਦਰ ਆਏ ਤੇ ਉਹਨਾਂ ਨੇ ਆਪਣੇ ਉਪਦੇਸ਼ਾਂ ਦੁਆਰਾ ਇਸ ਤਪਦੀ ਹੋਈ ਧਰਤੀ ਨੂੰ ਸਰਸਬਜ਼ ਕੀਤਾ ਇਸ ਤਰ੍ਹਾਂ ਦੇ ਬੋਲ ਲਿਖੇ ਹੋਏ ਨੇ ਤੇ ਇਸ ਵਾਸਤੇ ਉਹ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਤੇ ਅੱਗੇ ਆਪ ਕਥਾ ਸਰਵਣ ਕਰੋ
ਸ੍ਰੀ ਗੁਰੂ ਜਸ ਕਮਲਨ ਬਣੀ
ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਜਾਤ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਬਲਾਂ ਦੀ ਬਗੀਚੀ ਹੈ
ਮਨ ਕਰ ਭੌਰ ਪੁੱਲ ਵਹਾਏ
ਆਪਣੇ ਮਨ ਰੂਪੀ ਭੌਰੇ ਨੂੰ ਇਹਦੇ ਉੱਤੇ ਲਵਾਏ ਮਾਨ ਕਰ
ਨਿੰਦਨ ਵਿਚਰੋ ਤਾਸ ਮਹ
ਸਤਿਗੁਰੂ ਮਹਾਰਾਜ ਜੀ ਦੇ ਜਸ ਦੀ ਬਗੀਚੀ ਦੇ ਵਿੱਚ ਵਿਚਰਨਾ ਕਰ
ਸਤ ਸੁਗੰਧ ਸੋ ਪਾਏ
ਜਿਹੜੀ ਮੁਕਤੀ ਰੂਪੀ ਸੁਗੰਧੀ ਹੈ ਤੈਨੂੰ ਮਨਾ ਪ੍ਰਾਪਤ ਹੋ ਜਾਵੇਗੀ
ਵਾਲਾ ਸੰਦਰਵਾ ਚਾਪੇ ਸ੍ਰੀ ਅੰਗਦ ਸੁਣ ਕਥਾ ਮਹਾਨਾ
ਭਾਈ ਬਾਲਾ ਜੀ ਸਾਹਿਬ ਸੰਗ ਜੀ ਕਥਾ ਸੁਣਾ ਰਹੇ ਖਡੂਰ ਸਾਹਿਬ ਦੇ ਅੰਦਰ ਸੰਧੂ ਗੋਤ ਹੈ ਹੇ ਗੁਰੂ ਅੰਗਦ ਦੇ ਮਹਾਰਾਜ ਜੀ ਅੱਗੇ ਗੁਰੂ ਨਾਨਕ ਸਾਹਿਬ ਦੀ ਕਥਾ ਸੁਣੋ
ਸ੍ਰੀ ਗੁਰੂ ਸੋ ਬੋਲਿਓ ਮਰਦਾਨਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਬੋਲੇ
ਤੂੰ ਕਿੰਨੇ ਸੈਲ ਕਨੇਰੇ
ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਬਹੁਤ ਭਾਰੀ ਆਪਾਂ ਸੈਰ ਕਰ ਲਈ
ਹੈ ਛਿੱਤ ਬਹੇਰੇ
ਫਿਰ ਕੇ ਜਿੱਥੇ ਕਿੱਥੇ ਬੜੀ ਭਾਰੀ ਧਰਤੀ ਦੀ ਰਚਨਾ ਨੂੰ ਵੇਖਿਆ ਹੈ
ਕਰੋ ਆਪਣਾ ਯਤਨ ਕੀਤਾ
ਆਪਣੇ ਘਰ ਦੇ ਸੱਚੇ ਪਾਤਸ਼ਾਹ ਵਾਪਸ ਹੁਣ ਤਲਵੰਡੀ ਨੂੰ ਫੇਰੇ ਪਾਓ ਤੇ ਘਰ ਵਿੱਚ ਚੱਲੀਏ
ਬੋਲੇ ਬੇਦੀ ਕੁਲ ਕੀਤਾ
ਸੁਣ ਕੇ ਬੇਦੀਆਂ ਦੇ ਕੁਲ ਦੇ ਕੀਤਾ ਨਿਸ਼ਾਨ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ
ਮਰਦਾਨੇ ਕਰ ਜਾ ਤੁਮਾਰੇ
ਮਹਾਰਾਜ ਕਹਿੰਦੇ ਮਰਦਾਨਿਆਂ ਤੈਨੂੰ ਘਰ ਹੀ ਯਾਦ ਆਉਂਦਾ ਰਹਿੰਦਾ
ਰਹਿਸਦਾਨ ਕਰੋ ਬਸਾਰੇ
ਹਮੇਸ਼ਾ ਘਰ ਨੂੰ ਹੀ ਯਾਦ ਰੱਖਦਾ ਤੈਨੂੰ ਕਦੇ ਭੁੱਲਦਾ ਹੀ ਨਹੀਂ ਹੈ
ਚਾਹੇ ਜੇ ਹੋਏ
ਜੇ ਕਰਕੇ ਤੇਰੇ ਮਨ ਦੇ ਵਿੱਚ ਆਪਣੇ ਘਰ ਨੂੰ ਜਾਣ ਦੀ ਬਹੁਤੀ ਇੱਛਾ ਹੈ
ਜੇ ਪਹੁੰਚਾਏ ਬਿਲਮ ਬਿਨ ਤੋਹੇ
ਤਾਂ ਫਿਰ ਤੈਨੂੰ ਪਹੁੰਚਾ ਦਿੰਦੇ ਹਾਂ ਬਿਨਾਂ ਦੇਰ ਤੋਂ
ਜਾਏ ਮੈਨੂੰ ਆਪਣੇ ਪਰਿਵਾਰ
ਜਾ ਕੇ ਆਪਣੇ ਪਰਿਵਾਰ ਦੇ ਵਿੱਚ ਮਿਲਣਾ ਕਰ
ਤਾਂ ਸੁੱਖ ਸੋ ਕਰੋ ਪਿਆਰਾ
ਆਪਣੀ ਇਸਤਰੀ ਤੇ ਆਪਣੇ ਪੁੱਤਰਾਂ ਦੇ ਨਾਲ ਪਿਆਰ ਕਰ
ਮਰਦਾਨਾ ਸਹਿ ਸੁਭਾਇਕ
ਭਾਈ ਮਰਦਾਨਾ ਸਾਹਿਬ ਸੰਗ ਜੀ ਕਹਿਣ ਲੱਗਾ ਮਹਾਰਾਜ ਸੁਤੇ ਸਿੱਧ ਹੀ
ਬੂਝੇ ਸੁਣੀਏ ਸੁਖਦਾਇਕ
ਇਹ ਸੁਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਂ ਤਾਂ ਤੁਹਾਨੂੰ ਸੁਤੇ ਸਿੱਧ ਹੀ ਪੁੱਛਿਆ ਸੀ
ਮੈਂ ਜਾਓ ਨਾ ਸਦਨ ਮਝਾਰੇ
ਕਹਿੰਦਾ ਮਹਾਰਾਜ ਮੈਂ ਇਸ ਤਰ੍ਹਾਂ ਤੁਹਾਤੋਂ ਪਹਿਲਾਂ ਨੀ ਆਪਣੇ ਘਰ ਦੇ ਵਿੱਚ ਜਾਵਾਂਗਾ
ਆਪ ਚੱਲੋ ਤੋ ਜਾਏ ਸੰਗਾਰੇ
ਜੇ ਕਰਕੇ ਤੁਸੀਂ ਆਪ ਚੱਲੋਗੇ ਤੇ ਮੈਂ ਤੁਹਾਡੇ ਸੰਗਾਰੇ ਨਾਲ ਹੀ ਜਾਵਾਂਗਾ
ਸ੍ਰੀ ਗੁਰੂ ਬੋਲੇ ਸਹਿ ਸੁਭਾਏ
ਸਾਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਤੇ ਸਿੱਧ ਆਪਣੀ ਮੌਜ ਵਿੱਚ ਬੋਲੇ
ਹਮ ਤੇ ਪਹਿਲੇ ਹੀ ਜਾਏ
ਕਹਿੰਦੇ ਮਰਦਾਨਿਆਂ ਤੂੰ ਆਪਣੇ گھر نو ساتوں پہلا جامے گا
اس طرح آلے لے سنبھارو
تے مہاراج کہندے اصلی جڑا سچ کھنڈ وسے نرنکار گھر ہے تے اس نو سامھ لے ہونا
تب بندن تے ہوئے چھٹکارو
اے سنسار دے جمن تے مرن دے بندنا تو تیرا چھٹکارا ہو جاوے گا
جگ میں ہوئے پھر نہ پھیرا
سنسار دے وچ مڑ کے تیرا چکر نہیں ہوئے گا
جنم مرن دکھ مٹ گا تیرا
جمن تے مرن دا تیرا دکھ جڑا وہ مٹ گیا
جانو ساج بچن پرب تو ہو ہم
تے گرو نانک صاحب مہاراج جی دے بچنوں نوں جانیا کہ اے تاں سچے ہی ہون گے
بول مردانہ ہن موہم
بھائی مردانہ جڑا سی موہلے تائی ہن ناس کر کے بولیا
جو تن چھٹے کون پتھل ہوئی
کہندے مہاراج جتھے میرا شریر چھٹنا ہے تے او کیڑا تھاں ہوے گا
اے یار بل کتنا کو موہی
کتنے ایک دناں دی میری آرول عمر رہ گئی ہے
راور کے ہردے سب گیاتا
آپ جی دے ہردے سچے پاتشاہ ساری اس گل دی گیات ہے
جو بتا دیجے سکھ داتا
اے سکھاں دے داتا ستگرو مہاراج جی تے آپ دس دیو
ہلو ستل جانو مردانہ
مہاراج کہندے مردانیا تے تھاں بہت چنگا ہوئے گا
جہاں ہوئے کو تور چلانا
جتھے تیرے پانچ بھوتک شریر دا چھٹنا ہوئے گا تے تیرا اس دنیا تو چلنا ہوئے گا
پانچ دوس لو آج آج تیری
مہاراج کہندے پانچ دن مردانیا تیری باقی زندگی رہ گئی ہے
تین کٹی دن رہے تے بیری
تے وہ دن جڑا تین کڑیاں باقی رہندا ہوئے گا
پانچ پوتک تن کو تب شور
مہاراج کہندے پانچ بھوتک جڑا شریر پنجاں تتاں دا تے اس نوں تو چھڈ دیویں گا
اچو جائے اچل جائے ٹھور اچل جائے ٹھور
تے جتھے اچل جگہ ہے سچ کھان وسے نرنکار تے اتھے کون جاوے گا
پوجن لگا بور مردانہ
تے بھائی مردانہ گرو نانک صاحب نوں پچھن لگا
ہووے جب ہی مور چلانا
کہندا مہاراج جس ویلے میں ایس دنیا تو چلاں گا
آو نکٹ تم ہو کے نہیں
آپ سچے پاتشاہ میرے پاس ہوں گے کہ نہیں ہوں گے
جانن کی مام چت چاہے
اے جانکاری لین دی سچے پاتشاہ میرے من دے اچھا ہے
تم بولے بیدی کل دیپا
سن کے سار سنگ جی بیدیاں دے کل دے دیوا سروپ گرو نانک صاحب جی بولے
ہم تب تیرے رہے سمیپا
کہندے بھائی مردانے اسی اس دے تے اس ویلے تیرے پاس ہوواں گے
کر کے سب پرکار ودیا چے
چنگی طرح تینو بھائی اے سنسار تو ودیا کر کے
اپرتھان گمنے تب پاچھے
اس تو پچھوں پھر اسی ہور تھان دیکھ جاواں گے
سب دسو کہہ کے جگ سائیں
سارے طرح بھائی مردانے نو جگ دے مالک گرو نانک صاحب نے بول کہہ کے
جدا پیر تے ہوئے بریائی
بدو بدی ست گرو مہاراج جی بغداد دے چ دستگیر پیر تو ودیا ہو گئے
مند مند مگ میں پرستانے
ہولی ہولی رستے مہاراج چلے جا رہے نے
چار دس بیتے جب جانے
جس ویلے چار دن بتیت ہو گئے ست گرو مہاراج جی نے جانیا
سپنا ایک ملوک مردانہ
بھائی مردانے نو سال سنگ جی ایک سپنا آیا
ردانی سو بچن بخانا
مکتی داتے گرو نانک صاحب مہاراج جی نو بچن کہنا کیتا
کو پرگٹ سپنا ہے آیو
کہندا مہاراج مینو پرگٹ ہی اے جڑا سپناوی درش ہے ہویا
جارے پن سو ترن دبایو
جڑے بندے دھرتی دے دبے جاندے نے تے انہاں نو اگے ساڑیا جاندا
اگے جارن تے اے تھائی
تے مہاراج اگے پھر ساڑن تو مینو ایس جگہ دے وچ ہی
مجھ جو دا اگن جگ سائیں
تے میرا دا سسکار کریو مینو قبر پٹ کے دبیو نا کرپا کر کے
ترن وکھے دفناو نہیں
مینو دھرتی دے تے میرا شریر نہ تسی دبیو
رتن پاگ لکھو من ماہی
تے میں سنیا اپنے من وچ سمجھو بندہ اپوتر ہی رہندا ہے
گرو پنیو ہمرے سر پھارن
کہندے بھائی مردانے اے بھی ساڈے سر دے اتے بھار ہے جو تو بچن کہے انہاں نوں پورے اتاراں گے
میں دفنے دیوے توہے جارن
کہندے تیرے شریر نوں دبن نہیں دندے تے تیرے شریر دا سسکار کراں گے
تیرو کہو کریں بدنی کی
تیرا کہا ہے بچن اسی چنگی طرح پورا کراں گے
بھائی بھاونی جو تجھ جی کی
جس طرح تیرے من دی بھاونا پرگٹ ہوئی ہے
چل خرمے نگر مجھارا
مہاراج کہندے ہن چل خرمے شہر دے چلیے
تے تب کھانو رہو آہارا
کہندے اتھے تیرا بھوجن کھانا باقی رہ گیا ہے
جو شریر جہاں مردانے
تے اتھے مردانے شریر جدو تو چھڑ دتا جتھے
سنت تو رہے تے تھانے
تیری سنتان اتھے رہ گی ہوں جا کے اتھے ٹکاواں گے
اس کے خرمے پور میں گئے
یہ کہہ کے گرو نانک صاحب جی خرمے شہر وچ چلے گئے
سندر رچنا دیکھ تو پئے
بڑی سونی شہر دی رچنا دیکھنا کیتا ਕੀਤੇ
ਬਾਜ਼ਾਰ ਗਏ ਜਗ ਸਾਈ
ਜਗ ਦੇ ਮਾਲਕ ਬਾਜ਼ਾਰ ਦੇ ਸਤਿਗੁਰੂ ਚਲੇ ਗਏ
ਮਰਦਾਨੇ ਸੋਗਰਾ ਅਲਾਈ
ਭਾਈ ਮਰਦਾਨੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਆਖੇ
ਤੇਰੋ ਬਾਕੀ ਰਹੋ ਆਹਾਰਾ
ਕਹਿੰਦੇ ਭਾਈ ਇਸ ਬਾਜ਼ਾਰ ਵਿਚ ਤੇਰਾ ਬਾਕੀ ਭੋਜਨ ਰਹਿ ਗਿਆ
ਸਾਵਨ ਕਰੋ ਅੰਤ ਕੀ ਬਾਰਾ
ਬਸ ਅਖੀਰਲੇ ਵੇਲੇ ਦਾ ਭੋਜਨ ਹੈ ਤੂੰ ਛਕ ਲੈਣਾ ਕਰ
ਮਨ ਬਚਨ ਤਨ ਲੈ ਕਰ ਖਾਓ
ਭਾਈ ਮਰਦਾਨੇ ਨੇ ਸਤਿਗੁਰਾਂ ਦਾ ਬਚਨ ਮੰਨ ਕੇ ਭੋਜਨ ਲੈ ਕੇ ਖਾ ਲਿਆ
ਘੜਕਾ ਦਿਨ ਸਮਾਂ ਸੋ ਆਇਓ
ਤਿੰਨ ਘੜੀਆਂ ਜਿਹੜਾ ਰਹਿਣ ਵਾਲਾ ਦਿਨ ਦਾ ਸਮਾਂ ਸੀ ਉਹ ਆ ਗਿਆ
ਤੇ ਵੈਰ ਉਚਰ ਥਲ ਪੇਕੈ
ਸ਼ਹਿਰ ਤੋਂ ਬਾਹਰ ਸੁੰਦਰ ਥਾਂ ਵੇਖ ਕੇ
ਜੇ ਜਾਏ ਤਾਂ ਜਨ ਲਾਕੈ
ਆਪਣਾ ਸੇਵਕ ਜਾਣ ਕੇ ਸਤਿਗੁਰੂ ਮਹਾਰਾਜ ਜੀ ਬਾਹਰ ਜਾ ਕੇ ਬੈਠ ਗਏ
ਗੁਰ ਬੁਝਿਓ ਕਿਆ ਸੁਧ ਮਰਦਾਨਾ
ਸਤਿਗੁਰੂ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੇਰੇ ਸਰੀਰ ਦੀ ਅਵਸਥਾ ਕੀ ਹੈ ਗਿਆਨ ਦੱਸ
ਧੀ ਤਿਆਰੀ ਤਨ ਵਚਨ ਬਖਾਨਾ
ਭਾਈ ਮਰਦਾਨੇ ਨੇ ਵਚਨ ਕੀਤਾ ਸੱਚੇ ਪਾਤਸ਼ਾਹ ਹੁਣ ਤਾਂ ਅੱਗੇ ਜਾਣ ਦੀ ਤਿਆਰੀ ਹੈ
ਅਸ਼ਨਬ ਲੰਬ ਰਹੇ ਅਬ ਮੋਰੀ
ਮਹਾਰਾਜ ਉਸ ਦੇ ਵਿਚ ਕੋਈ ਹੁਣ ਦੇਰ ਨਹੀਂ ਰਹਿ ਗਈ
ਕੈਪਨ ਦੋ ਕਰਜੋਰੀ
ਇਉਂ ਕਹਿ ਕੇ ਮਰਦਾਨੇ ਨੇ ਦੋਵੇਂ ਹੱਥ ਜੋੜਨਾ ਕੀਤੇ
ਕੇ ਪਦ ਪੰਗ ਸਿਰ ਧੱਕੈ
ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਉੱਤੇ ਸੀਸ ਰੱਖ ਕੇ
ਅਮੋ ਸਥਿਤ ਮਨ ਕਰਕੇ
ਆਪਣੇ ਮਨ ਨੂੰ ਟਿਕਾ ਕੇ ਮੋਹ ਤੋਂ ਰਹਿਤ ਹੋ ਗਿਆ
ਪੂਜਣ ਲੱਗੇ ਚਲਨ ਸੁਧ ਤੋਂ ਹੀ
ਤੇ ਮਹਾਰਾਜ ਕਹਿੰਦੇ ਪੁੱਛਣ ਲੱਗੇ ਚੱਲਣ ਦੀ ਜਿਹੜੀ ਸੁਧ ਗਿਆਤ ਹੈ ਤੈਨੂੰ
ਕਿਸ ਪ੍ਰਕਾਰ ਹਿਰਦੇ ਮੈਂ ਹੋਈ
ਤੇਰੇ ਹਿਰਦੇ ਚ ਗਿਆਤ ਕਿਸ ਤਰ੍ਹਾਂ ਦੀ ਹੈ ਵਰਤ ਰਹੇ
ਦੂਰਾ ਸੁਧ ਮੋਕੋ ਤੁਮ ਸੰਗ ਤੇ
ਭਾਈ ਮਰਦਾਨਾ ਕਹਿੰਦਾ ਮਹਾਰਾਜ ਤੁਹਾਡੀ ਸੰਗਤ ਦੇ ਪ੍ਰਤਾਪ ਨਾਲ ਮੇਰੇ ਹਿਰਦੇ ਚ ਗਿਆਤ ਹੋ ਗਈ ਹੈ
ਪ੍ਰਾਪਤ ਸੁਣੋ ਕਿਰਪਾਲ
ਇਹ ਗਿਆਤ ਪ੍ਰਾਪਤ ਹੋ ਗਈ ਹੈ ਕਿਰਪਾਲੂ ਸੁਣਨਾ ਕਰੋ
ਨਾਭੀ ਮੈਂ ਜੋ ਪਾਉਣ ਕੀ
ਜਿਹੜੀ ਨਾਭੀ ਦੇ ਅੰਦਰ ਪ੍ਰਾਣ ਤੇ ਅਪਾਨ ਬਾਜੂ ਦੀ ਗੰਢ ਹੈ
ਗੰਢ ਖੁੱਲੀ ਏਕਾਲ
ਇਸ ਸਮੇਂ ਸੱਚੇ ਪਾਤਸ਼ਾਹ ਗੰਢ ਜਿਹੜੀ ਖੁੱਲ ਚੁੱਕੀ ਹੈ
ਚੌਪੀ ਨੌ ਅਬ ਸਵਾਸ ਆਵਨੇ ਰਹੇ
ਮਹਾਰਾਜ ਨੂੰ ਕਹਿੰਦਾ ਨੌ ਸਾਹ ਸੱਚੇ ਪਾਤਸ਼ਾਹ ਗਿਣਤੀ ਵਿਚ ਰਹਿ ਗਏ ਮੈਨੂੰ ਆਉਣੇ
ਗਿਣ ਦੇਖੋ ਮੈਂ ਕੂਰ ਨਾ ਕਹੇ
ਤੇ ਗਿਣ ਕਰਕੇ ਤੁਸੀਂ ਵੇਖ ਲਓ ਤੇ ਮੈਂ ਝੂਠ ਨਹੀਂ ਬੋਲਦਾ
ਅੰਗਦ ਸੁਣਾ ਤਵੇ ਕਿਰਪਾਲਾ
ਭਾਈ ਬਾਲਾ ਜੀ ਕਹਿੰਦੇ ਨੇ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ ਕਿਰਪਾਲੂ ਸੁਣੋ
ਉਸੋ ਕਹੋ ਕੇ ਗਿਣੀਏ ਬਾਲਾ
ਕਿਰਪਾਲੂ ਗੁਰੂ ਨਾਨਕ ਸਾਹਿਬ ਨੇ ਆਖਿਆ ਭਾਈ ਬਾਲਾ ਮਰਦਾਨੇ ਦੇ ਸਾਹ ਗਿਣਨਾ ਕਰ
ਲਾਗੋ ਗਿਰਨੇ ਮੈਂ ਜਬ ਤਾਕੇ
ਜਿਸ ਵੇਲੇ ਭਾਈ ਮਰਦਾਨੇ ਦੇ ਮੈਂ ਸਾਹ ਗਿਣ ਲੱਗ ਪਿਆ
ਨੌ ਸਵਾਸ ਆਏ ਤਬ ਜਾ ਕੇ
ਜਿਸ ਦੇ ਸਰੀਰ ਦੇ ਚੋਂ ਕੇਵਲ ਨੌ ਸਾਹ ਹੀ ਆਉਣਾ ਕੀਤੇ
ਬਾਹਰੋਂ ਤਾਂ ਬਾਹਰੋਂ ਮੈਂ ਤਨਸੋ ਕਰ ਲਾਇਓ
ਤੇ ਫੇਰ ਮੈਂ ਇਸ ਦੇ ਸਰੀਰ ਨੂੰ ਜਦੋਂ ਹੱਥ ਲਾਉਣਾ ਕੀਤਾ
ਦੇਖ ਕੇ ਪਾਛੇ ਸਵਾਸ ਨਾ ਆਇਓ
ਉਸ ਤੋਂ ਪਿੱਛੋਂ ਕੋਈ ਵੀ ਸਾਹ ਇਸ ਨੂੰ ਨਹੀਂ ਆਉਣਾ ਕੀਤਾ
ਆ ਪੂਰਾ ਪ੍ਰਭ ਸੰਗ ਬਖਾਨਾ
ਮੈਂ ਸਤਿਗੁਰੂ ਮਹਾਰਾਜ ਨੂੰ ਕਹਿਤਾ ਭਾਈ ਮਰਦਾਨੇ ਦੀ ਜਿਹੜੀ ਯਾਤਰਾ ਹੈ ਨਾ ਮਿਲੇ ਹੋਏ ਸਾਹ ਉਹ ਪੂਰੇ ਹੋ ਗਏ
ਰਾਵਰ ਵਿਖੇ ਲੀਨ ਮੈਂ ਜਾਣਾ
ਆਪ ਜੀ ਦੇ ਸਰੂਪ ਦੇ ਅੰਦਰ ਇਸ ਦੀ ਆਤਮਾ ਜਿਹੜੀ ਲਵਲੀਨ ਹੋ ਗਈ ਮੈਂ ਸਮਝ ਲਿਆ
ਸੁਗਮ੍ਰਿਤ ਉੱਤਮ ਗਤ ਪਾਇਆ
ਤੇ ਬੜੀ ਸਖਾਲੀ ਮੌਤ ਤੇ ਉੱਤਮ ਜਿਹੜੀ ਗਤੀ ਮੁਕਤੀ ਪ੍ਰਾਪਤ ਕੀਤੀ ਆ
ਜਾ ਹੋਈ ਜੋਈ ਜੋਗ ਕਮਾਇਆ
ਤੇ ਜਿਸ ਤਰ੍ਹਾਂ ਕਿਸੇ ਜੋਗੀ ਨੇ ਕੋਈ ਜੋਗ ਜੁੜਨ ਵਾਸਤੇ ਕਮਾਇਆ ਹੋਵੇ ਉਹ ਫਲ ਤੱਕ ਪਹੁੰਚ ਜਾਵੇ
ਹੋਏ ਆਪ ਕੀ ਕਰਨ ਆ ਜਾਹੀ
ਜਿਹਦੇ ਉੱਤੇ ਆਪ ਜੀ ਦੀ ਕਿਰਪਾ ਹੋਵੇ
ਅੰਮ੍ਰਿਤ ਸੁਆਸਨ ਅਰਤਾਹੀ
ਇਹੋ ਜਿਹੀ ਸਖਾਲੀ ਮ੍ਰਿਤੂ ਜਿਹੜੀ ਸੁਛੰਦ ਮ੍ਰਿਤੂ ਉਸ ਬੰਦੇ ਨੂੰ ਪ੍ਰਾਪਤ ਹੁੰਦੀ ਹੈ
ਜਿਉਂ ਗਜ ਫੂਲ ਮਾਲ ਕੋਡਾ ਰਹੇ
ਜਿਸ ਤਰ੍ਹਾਂ ਹਾਥੀ ਆਪਣੇ ਗਲ ਵਿੱਚੋਂ ਫੁੱਲਾਂ ਦੀ ਮਾਲਾ ਲਾਹ ਕੇ ਰੱਖ ਦੇਵੇ
ਜਿਉਂ ਕਜ ਖੇਦ ਨਾ ਮਨ ਮੈਂ ਥਾਰੇ
ਆਪਣੇ ਮਨ ਦੇ ਵਿੱਚ ਕੋਈ ਵੀ ਖੇਰ ਦੁੱਖ ਨੂੰ ਉਹ ਨਹੀਂ ਧਾਰਦਾ
ਗੁਰੂ ਕਹਿ ਸੁਣੋ ਅਬ ਬਾਲਾ
ਤੇ ਮਹਾਰਾਜ ਕਹਿੰਦੇ ਭਾਈ ਬਾਲਾ ਜੀ ਸੁਣਨਾ ਕਰ
ਪੁਜਾਰ ਦਿਓ ਤਦਕਾਲਾ
ਭਾਈ ਮਰਦਾਨੇ ਦੇ ਸਰੀਰ ਦਾ ਸੰਸਕਾਰ ਕਰ ਦਿਓ
ਪਾਤੇ ਪੱਟ ਇੱਕ ਗੁਰਦੀਨੋ
ਇੱਕ ਸਾਧ ਸੰਗਤ ਦੀ ਚਾਦਰਾ ਗੁਰੂ ਨਾਨਕ ਸਾਹਿਬ ਨੇ ਆਪਣੇ ਸਰੀਰ ਦਾ ਦਿੱਤਾ
ਤਾਂ ਮੈਂ ਇੱਕ ਆਪਣੋ ਲੀਨੋ
ਭਾਈ ਬਾਲਾ ਜੀ ਕਹਿੰਦੇ ਇੱਕ ਚਾਦਰਾ ਮੈਂ ਆਪਣਾ ਲੈ ਲਿਆ
ਦੋਨੋਂ ਨੀਕੀ ਬਿਦ ਸੋ ਪਾਏ
ਇੱਕ ਥੱਲੇ ਚਾਦਰਾ ਪਾਤਾ ਇੱਕ ਉੱਤੇ ਦੇ ਕੇ ਦੋਵੇਂ ਚਾਦਰੇ
ਕਾਸ਼ਟ ਕੀਨੋ ਤੇ ਥਾਂ ਇੱਕ ਥਾਂ ਏ
ਬਹੁਤ ਸਾਰੀਆਂ ਲੱਕੜਾਂ ਇੱਕ ਥਾਂ ਦੇ ਇਕੱਠੀਆਂ ਕਰ ਲਈਆਂ
ਤਾਂ ਪਰ ਧਰ ਕੇ ਭਾਵ ਕਜਾਰੀ
ਤੇ ਕਹਿੰਦੇ ਉਹਦੇ ਉੱਤੇ ਰੱਖ ਕੇ ਤੇ ਅਗਨੀ ਜਿਹੜੀ ਸੀ ਪ੍ਰਜਵਲਤ ਕਰ ਦਿੱਤੇ
ਦਰਸ਼ਨ ਦੇਹ ਭਸਮ ਕਰ ਡਾਰੀ
ਇਸ ਤਰ੍ਹਾਂ ਭਾਈ ਮਰਦਾਨੇ ਦਾ ਜਿਹੜਾ ਸਰੀਰ ਸੀ ਸਾਧ ਸੰਗਤ ਜੀ ਉਹਦਾ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਇਹ ਕਥਾ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਚੱਲ ਰਹੀ ਜਿਸ ਤਰ੍ਹਾਂ ਅੱਗੇ ਆਵੇਗੀ ਆਪ ਸਮੇਂ ਅਨੁਸਾਰ ਸਰਵਣ ਕਰਨੇ ਭਾਈ ਮਰਦਾਨਾ ਬਹੁਤ ਵਡਭਾਗੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਦਰਸ਼ਨ ਕਰਦਿਆਂ ਤੇ ਪੰਜ ਭੌਤਿਕ ਸਰੀਰ ਨੂੰ ਛੱਡਿਆ ਤੇ ਔਰ ਇਹ ਅਵਸਥਾ ਪ੍ਰਾਪਤ ਹੋਣੀ ਬਹੁਤ ਕਠਿਨ ਹੈ। ਇਸ ਵਾਸਤੇ ਕੋਈ ਕੋਈ ਭਾਗਾਂ ਵਾਲਾ ਸਿੱਖ ਹੈ ਤੇ ਜਿਹਨੂੰ ਗੁਰੂ ਦੇ ਦਰਸ਼ਨ ਕਰਦਿਆਂ ਤੇ ਆਪਣੀ ਜੀਵਨ ਯਾਤਰਾ ਪੂਰੀ ਕੀਤੀ ਹੋਵੇ ਉਹ ਥੋੜ੍ਹੇ ਗਿਣਵੇਂ ਸਿੱਖ ਹੈ, ਭਾਈ ਬੁੱਢਾ ਜੀ। ਅਤੇ ਇਸੇ ਤਰ੍ਹਾਂ ਭਾਈ ਆਪਣੇ ਮਾਤਾ ਭਾਗ ਭਰੀ ਕਸ਼ਮੀਰ ਵਾਲੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਸਰੀਰ ਛੱਡਿਆ, ਇਸੇ ਤਰ੍ਹਾਂ ਭਾਈ ਮਹਾਂ ਸਿੰਘ ਦਸਵੇਂ ਪਾਤਸ਼ਾਹ ਦੇ ਸਾਹਮਣੇ ਜਿਹਨਾਂ ਨੇ ਦਰਸ਼ਨ ਕਰਦਿਆਂ ਸਰੀਰ ਛੱਡਿਆ ਗੋਦੀ ਵਿੱਚ। ਇਸ ਲਈ ਕੁਝ ਹੀ ਸਾਧ ਸੰਗ ਜੀ ਐਸੇ 94 ਗੁਰਸਿੱਖ ਨੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋਈ, ਜਿਵੇਂ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦਿਆਂ ਸਰੀਰ ਛੱਡਿਆ। ਅਤੇ ਸਮਾਂ ਸਮਾਪਤ ਹੈ, ਜਿਸ ਤਰ੍ਹਾਂ ਕੱਲ੍ਹ ਨੂੰ ਇਹ ਸਮਾਂ ਅਨੁਸਾਰ ਤੁਸੀਂ ਕਥਾ ਆਏਗੀ ਸਰਵਣ ਕਰਨੀ, ਕੱਲ੍ਹ ਨੂੰ ਦੀਵਾਨ ਲਾਇਬ੍ਰੇਰੀ ਹਾਲ ਦੇ ਵਿੱਚ ਲੱਗੇਗਾ। ਇੱਥੇ ਸਵੇਰੇ ਆ ਜਿਹੜਾ ਰੰਗ ਪਾਇਆ ਹੋਇਆ ਇਹਨੂੰ ਪੱਟ ਕੇ ਅਤੇ ਨਵਾਂ ਪਾਉਣਾ ਹੈ 3-4 ਦਿਨਾਂ ਦੇ ਵਿੱਚ, ਅਤੇ ਦੀਵਾਨ ਜਿਹੜਾ ਉਹ ਕੱਲ੍ਹ ਨੂੰ ਉਸ ਪਾਸੇ ਲਾਇਬ੍ਰੇਰੀ ਹਾਲ ਵਿੱਚ 3-4 ਦਿਨ ਰਹਿਣਾ ਹੈ। ਇੱਥੇ ਰਾਗ ਸਾਰਾ ਸਵੇਰੇ ਇਹਨਾਂ ਨੂੰ ਪਾਉਣਾ ਸ਼ੁਰੂ ਕਰਨਾ। ਭਗਤਿਓ ਖੇਵਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।